ਕਾਂਡ 12 ਇੱਕ ਦਿਨ ਦੀ ਗੱਲ ਹੈ ਕਿ ਖਾਨ ਸਾਹਿਬ ਰਾਤ ਕਿਤੇ ਦੌਰੇ ਬਾਹਰ ਗਏ। ਘਰ ਦੇ ਨੌਕਰ ਚਾਕਰ ਸਭ ਸੌਂ ਗਏ। ਫਾਤਮਾ ਆਪਣੇ ਕਮਰੇ ਵਿੱਚ ਲੰਮੀ ਪਈ ਹੋਈ ਸੀ। ਪਹਿਲੇ ਤਾਂ ਨੀਂਦ ਨੇ ਦਰਸ਼ਨ ਨਾ ਦਿੱਤਾ, ਪਰ ਜਦ ਛੇਕੜ ਆਈ ਹੀ ਤਾਂ ਫਾਤਮਾ ਐਸੀ ਗੁੱਟ ਹੋ ਗਈ ਕਿ ਉਸਨੂੰ ਨੀਂਦ ਦੀ ਖਬਰ ਹੀ ਨਾ ਰਹੀ। ਨੀਂਦ ਨੇ ਆ ਕੇ ਉਸਨੂੰ ਥਾਪੜਿਆ, ਅੱਖਾਂ ਦੇ ਛੱਪਰ ਮੇਲ ਦਿੱਤੇ, ਝੋਲੀ ਵਿੱਚ ਪਾ ਕੇ ਸਵਾਲ ਲਿਆ। ਸੁੱਤੀ ਪਈ ਕੀ ਦੇਖਦੀ ਹੈ ਕਿ ਮੈਨੂੰ ਨੀਂਦਰ ਨਹੀਂ ਪੈਂਦੀ ਅਤੇ ਘਾਬਰ ਕੇ ਸਿਰ ਪਟਕਦੀ ਹਾਂ, ਫਿਰ ਰੋਂਦੀ ਹਾਂ ਅਤੇ ਕਹਿੰਦੀ ਹਾਂ ਕਿ ਹੇ ਸਤਵੰਤ ਕੌਰ, ਤੂੰ ਕਿੱਕਰ ਐਡੀ ਨਿਰਮੋਈ ਹੋ ਗਈ, ਤੂੰ ਮੇਰੀ ਨੀਂਦਰ ਅਤੇ ਭੁੱਖ ਵੀ ਨਾਲ ਹੀ ਲੈ ਗਈ। ਇਹ ਕਹਿੰਦੀ ਕਹਿੰਦੀ ਰੋ ਪਈ। ਰੋਂਦੀ ਰੋਂਦੀ ਕੀ ਦੇਖਦੀ ਹੈ ਕਿ ਚੰਦ ਦੀ ਚਾਂਦਨੀ ਇਕੱਠੀ ਹੁੰਦੀ ਜਾਂਦੀ ਹੈ ਔਰ ਇੱਕ ਪੁਤਲਾ ਜਿਹਾ ਬਣਾਈ ਜਾਂਦੀ ਹੈ। ਸਹਿਜੇ ਸਹਿਜੇ ਕੀ ਹੋਇਆ ਕਿ ਉਹ ਚਾਂਦਨੀ ਤੀਵੀਂ ਬਣ ਗਈ ਔਰ ਅੰਤ ਫਾਤਮਾ ਨੇ ਕੀ ਪਛਾਣਿਆ ਕਿ ਉਹ ਤਾਂ ਸਤਵੰਤ ਕੌਰ ਹੈ। ਸਤਵੰਤ ਕੌਰ ਨੇ ਆ ਕੇ ਮੋਢਾ ਹਿਲਾਇਆ ਤਾਂ ਫਾਤਮਾ ਜਾਗ ਪਈ, ਸੱਚਮੁੱਚ ਜਾਗ ਪਈ ਅਤੇ ਕੀ ਦੇਖਦੀ ਹੈ ਕਿ ਸੱਚਮੁੱਚ ਸਤਵੰਤ ਕੌਰ ਸਰਹਾਣੇ ਬੈਠੀ ਹੈ। ਉਹ ਹੱਕੀ ਬੱਕੀ ਰਹਿ ਗਈ, ਚਾਰ ਚੁਫੇਰੇ ਤੱਕੇ, ਦੀਵੇ ਨੂੰ ਦੇਖੇ, ਆਪਣੇ ਹੱਥਾਂ ਪੈਰਾਂ ਨੂੰ ਵੇਖੇ ਕਿ ਸੁਪਨਾ ਹੈ ਕਿ ਸਾਮਰ ਤੱਕ ਹੈ। ਕਦੀ ਕਦੀ ਡੌਰ ਭੋਰੀ ਹੋ ਕੇ ਅੱਖਾਂ ਮੀਟ ਲਵੇ। ਛੇਕੜ ਸਤਵੰਤ ਕੌਰ ਨੇ ਕਿਹਾ, ਫਾਤਮਾ ਘਾਬਰ ਨਹੀਂ, ਤੂੰ ਸੁਪਨਾ ਨਹੀਂ ਦੇਖਦੀ, ਜਾਗਦੀ ਹੈ ਔਰ ਮੈਂ ਸੁਪਨੇ ਦੀ ਦੇਵੀ ਨਹੀਂ ਸਤਵੰਤ ਕੌਰ, ਤੇਰੇ ਕੋਲ ਬੈਠੀ ਹਾਂ। ਹੁਣ ਤਾਂ ਬੇਵੱਸ ਹੋ ਕੇ ਫਾਤਮਾ ਨੇ ਜੱਫੀ ਪਾ ਲਈ ਔਰ ਦੋਵੇਂ ਜਣੀਆਂ ਇੱਕ ਦੂਜੇ ਨੂੰ ਚਿੰਬੜ ਗਈਆਂ। ਇੰਨੇ ਚਿਰ ਮਗਰੋਂ ਅਚਾਨਕ ਸਤਵੰਤ ਕੌਰ ਦਾ ਫਾਤਮਾ ਨੂੰ ਮਿਲ ਪੈਣਾ ਇੱਕ ਭਾਰਾ ਅਚੰਬਾ ਸੀ। ਉਹ ਅਚਰਜ ਸੀ ਕਿ ਉਹ ਕਿੱਥੇ ਰਹੀ, ਕਿੱਥੋਂ ਆਈ ਔਰ ਕੀ ਕਾਰਨ ਉਸਨੂੰ ਖਿੱਚ ਕੇ ਲਿਆਇਆ। ਪਰ ਸਤਵੰਤ ਕੌਰ ਨੇ ਉਹਦੀ ਪਹਿਲੀ ਹਰਿਆਣੀ ਦੇ ਉੱਡ ਜਾਣ ਦੇ ਮਗਰੋਂ ਹਿੱਤ ਪਿਆਰ ਦੀ ਪੋਥੀ ਨਹੀਂ ਖੋਲ੍ਹੀ, ਕੇਵਲ ਇੰਨੀ ਗੱਲ ਹੀ ਕਹੀ ਕਿ ਉਸ ਰਸਤਿਓਂ ਬਾਹਰ ਕਿਸੇ ਕੰਮ ਗਈ ਸਾਂ ਔਰ ਆਪਣੇ ਵਤਨ ਪਹੁੰਚਣੇ ਦੇ ਫਿਕਰ ਵਿੱਚ ਸਾਂ ਕਿ ਤੁਹਾਡੇ ਘਰ ਵਿੱਚ ਮੁਸੀਬਤ ਪਹੁੰਚਦੀ ਵੇਖ ਕੇ ਜਿੰਦ ਹੂਲ ਕੇ ਔਰ ਬੜੀ ਮੁਸ਼ਕਲ ਨਾਲ ਉਹ ਪੁਰਾਣਾ ਰਸਤਾ ਲੱਭ ਕੇ ਸੁਰੰਗ ਦੇ ਰਸਤੇ ਥਾਣੀ ਫਿਰ ਆਈ ਹਾਂ। ਲੈ ਹੁਣ ਤਕੜੀ ਹੋ, ਸੋਚਾਂ ਦਾ ਵੇਲਾ ਨਹੀਂ, ਕੁਝ ਕਰਨੇ ਦਾ ਵੇਲਾ ਹੈ। ਤੇਰੀ ਸੌਂਕੜ ਇੱਕ ਡਾਕੂ ਦੇ ਨਾਲ ਰਲ ਗਈ ਹੈ ਔਰ ਅੱਜ ਰਾਤ ਨੂੰ ਤੇਰੇ ਪਤੀ ਦੇ ਨਾ ਹੋਣ ਕਰਕੇ ਤੇਰੇ ਘਰ ਲੁੱਟਣੇ ਔਰ ਤੈਨੂੰ ਬਦੋ ਬਦੇ ਚੁੱਕ ਲਿਜਾਣੇ ਦਾ ਬੰਨ ਨੂੰ ਬੱਝ ਗਿਆ ਹੈ। ਜਿਸ ਵੇਲੇ ਅੱਧੀ ਰਾਤ ਦੇ ਮਗਰੋਂ ਪੰਜਵੀਂ ਘੜੀ ਵੱਜੇਗੀ, ਅਚਾਨਕ ਤੇਰੀ ਗੋਲੀ ਹੱਸਣਾ ਬੂਹਾ ਖੋਲ੍ਹ ਦੇਵੇਗੀ। ਚੋਰ ਅੰਦਰ ਆ ਜਾਣਗੇ ਔਰ ਘਰ ਲੁੱਟ ਕੇ ਤੈਨੂੰ ਚੁੱਕ ਕੇ ਲੈ ਜਾਣਗੇ ਔਰ ਕੰਨੋ ਸੰਨੇ ਕਿਸੇ ਨੂੰ ਪਤਾ ਨਹੀਂ ਲੱਗਣਾ, ਕਿਉਂਕਿ ਤੈਨੂੰ ਲੈ ਕੇ ਉਹਨਾਂ ਸ਼ਹਿਰ ਦੇ ਵਿੱਚ ਹੀ ਸੌਂਕਣ ਤੇਰੀ ਦੇ ਘਰ ਗੁੰਮ ਹੋ ਜਾਣਾ ਹੈ ਔਰ ਉੱਥੇ ਫਿਰ ਸਹਿਜੇ ਨਾਲ ਨਿਕਲ ਕੇ ਹੋਰ ਰਾਹ ਫੜਨਗੇ। ਫਾਤਮਾ ਘਾਬਰੀ, ਡੋਲੀ ਡਰੀ ਅਤੇ ਚੱਕਰ ਜਿਹਾ ਖਾ ਕੇ ਪੁਚੱਕ ਰਹਿ ਗਈ। ਪਰ ਦਲੇਰ ਸਤਵੰਤ ਕੌਰ ਨੇ ਪਿਆਰ ਨਾਲ ਚੁੰਡੀ ਵੱਢ ਕੇ ਕਿਹਾ, ਤਕੜੀ ਹੋ, ਪਠਾਣੀ ਹੋ ਕੇ ਇਸ ਤਰ੍ਹਾਂ ਹੈਰਾਸੀ, ਉੱਠ ਛੇਤੀ ਕਰ ਔਰ ਉਸ ਗੋਲੀ ਨੂੰ ਗੁਪਤ ਕੋਠਰੀ ਵਿੱਚ ਲਿਜਾ ਕੇ ਬਿਠਾ ਦੇ ਔਰ ਬੂਹਾ ਮਾਰ ਦੇ। ਫਿਰ ਜਿਲਾਨੀ ਨੌਕਰ ਨੂੰ ਜਗਾ ਕੇ ਕੁਤਵਾਲੀ ਭੇਜ ਕੇ ਉਹ ਉੱਥੋਂ 10 ਐਤੀਏ ਆ ਜਾਣ ਔਰ ਰਾਤ ਭਰ ਮਕਾਨ ਉੱਤੇ ਪਹਿਰਾ ਦੇਣ। ਕੁਤਵਾਲ ਭਾਵੇਂ ਤੇਰੇ ਪਤੀ ਦਾ ਮੇਲੀ ਹੈ ਪਰ 50 ਕੁ ਰੁਪਈਏ ਨਾਲ ਭੇਜ ਦੇਵੇਂ ਤਾਂ ਛੇਤੀ ਕੰਮ ਕਰੇਗਾ, ਪਰ ਠਹਿਰ ਜ਼ਰਾ, ਦਮ ਲੈ। ਅੱਛਾ, ਜਾ ਪਹਿਲੇ ਹਸਨਾ ਨੂੰ ਕਾਬੂ ਕਰ, ਫਿਰ ਮੈਂ ਕੁਝ ਹੋਰ ਸੋਚਦੀ ਹਾਂ। ਫਾਤਮਾ ਗਈ, ਹਸਨਾ ਨੂੰ ਜਗਾਇਆ। ਉਹ ਸੁੱਤੀ ਹੋਈ ਤਾਂ ਸੀ ਨਹੀਂ, ਘੜੀਆਂ ਗਿੜ ਰਹੀ ਸੀ, ਪਰ ਮੱਛਲੀ ਜਿਹੀ ਹੋ ਕੇ ਜਾਗੀ। ਫਾਤਮਾ ਨੇ ਕਿਹਾ, ਹਸਨਾ ਤੂੰ ਅੱਜ ਬੜੀ ਛੇਤੀ ਸੌਂ ਗਈ, ਦੁੱਧ ਨਹੀਂ ਰੱਖ ਆਈ? ਕਾਕਾ ਰੋਂਦਾ ਅਤੇ ਦੁੱਧ ਮੰਗਦਾ ਹੈ। ਹਸਨਾ ਉੱਠੀ, ਦੇਖੇ ਤਾਂ ਦੁੱਧ ਦਾ ਗਲਾਸ ਬਾਵਰਚੀ ਖਾਨੇ ਹੀ ਪਿਆ ਹੈ। ਸੱਚਮੁੱਚ ਆਪਣੇ ਪਾਪਾਂ ਦੀ ਧੁੰਨ ਵਿੱਚ ਦੁੱਧ ਭੁੱਲ ਗਈ ਸੀ। ਸਿਆਣੀ ਦੇ ਕਹੇ ਦੁੱਧ ਦਾ ਛੰਨਾ ਚੁੱਕ ਕੇ ਮਗਰ ਹੋ ਤੁਰੀ। ਫਾਤਮਾ ਉਸਨੂੰ ਇੱਕ ਗੁਪਤ ਕੋਠੜੀ ਵੱਲ ਲੈ ਗਈ ਔਰ ਬੋਲੀ, ਦੁੱਧ ਮੈਨੂੰ ਫੜਾ ਦੇ। ਅਤੇ ਦੋ ਪੌੜੀਆਂ ਹੇਠਾਂ ਉੱਤਰ ਕੇ ਹੇਠਲੇ ਚਵੱਚੇ ਵਿੱਚੋਂ ਗਹਿਣੇ ਦੀ ਡੱਬੀ ਚੁੱਕ ਲਿਆ। ਮੈਂ ਸਿਰਹਾਣੇ ਰੱਖ ਕੇ ਸਵਾਂਗੀ, ਅੱਜ ਘਰ ਇਕੱਲਾ ਹੈ। ਕਾਲੀ ਕਾਲੀ ਹਸਨਾ ਹੇਠਾਂ ਉਤਰੀ। ਫਾਤਮਾ ਅਜੇ ਤੱਕਦੀ ਹੀ ਸੀ ਕਿ ਸਤਵੰਤ ਆ ਪਹੁੰਚੀ ਔਰ ਉਸਨੇ ਚਵੱਚੇ ਦਾ ਲੋਹੇ ਦਾ ਬੂਹਾ ਉੱਤੇ ਸੁੱਟ ਕੇ ਚੜ ਦਿੱਤਾ ਔਰ ਆਪ ਓਹਲੇ ਹੋ ਗਈ। ਹਸਨਾ ਨੇ ਸਤਵੰਤ ਨਹੀਂ ਦੇਖੀ, ਪਰ ਹਸਨਾ ਨੇ ਅਚਾਨਕ ਆਪਣੇ ਆਪ ਨੂੰ ਕੈਦੀ ਪਾਇਆ। ਫਾਤਮਾ ਬੋਲੀ, ਹਸਨਾ ਨਿਮਕ ਹਰਾਮੀ ਦਾ ਆਨੰਦ ਇੱਥੇ ਬੈਠ ਕੇ ਤੂੰ ਤਾਂ ਭੋਗ ਅਤੇ ਬਾਕੀਆਂ ਦਾ ਬੰਦੋਬਸਤ ਮੈਂ ਹੁਣੇ ਕਰਦੀ ਹਾਂ। ਉੱਧਰੋਂ ਆ ਕੇ ਸਤਵੰਤ ਨੇ ਫਾਤਮਾ ਨੂੰ ਕਿਹਾ ਕਿ ਕੁਤਵਾਲ ਨੂੰ ਖਬਰ ਕਰਨੀ ਚੰਗੀ ਨਹੀਂ, ਮੈਨੂੰ ਸ਼ੱਕ ਹੁੰਦਾ ਹੈ ਕਿ ਡਾਕੂ ਇਹ ਦੀਆਂ ਸਿਪਾਹੀਆਂ ਦੇ ਨਾਲ ਰਲੇ ਹੋਏ ਹਨ, ਉਹਨਾਂ ਦੀ ਮਦਦ ਲੈਣੀ ਠੀਕ ਨਹੀਂ ਅਤੇ ਘਰ ਦੇ ਹੋਰ ਨੌਕਰਾਂ ਨੂੰ ਜਗਾ ਲੈਣਾ ਚਾਹੀਦਾ ਹੈ। ਕੋਈ ਐਸਾ ਤਾਂ ਨਹੀਂ ਜਿਸ ਪਰ ਸ਼ੱਕ ਹੋਵੇ? ਫਾਤਮਾ ਨੇ ਦੱਸਿਆ ਕਿ ਇਹਨਾਂ ਵਿੱਚ ਤਾਂ ਕੋਈ ਐਸਾ ਨਹੀਂ, ਪਰ ਜਿੱਕਰ ਤੁਸੀਂ ਕਹੋ। ਸਤਵੰਤ ਆਪ ਸਭਨਾਂ ਨੂੰ ਜਾਣਦੀ ਸੀ ਔਰ ਉਹਨਾਂ ਦੀ ਇਮਾਨਦਾਰੀ ਪਰ ਭਰੋਸਾ ਰੱਖਦੀ ਸੀ, ਇਸ ਲਈ ਇਹ ਸਲਾਹ ਦਿੱਤੀ ਕਿ ਉਹਨਾਂ ਨੂੰ ਜਗਾ ਦੇ ਔਰ ਕਹਿ ਸਾਰੇ ਉੱਠ ਕੇ ਕੰਮ ਧੰਦੇ ਲੱਗ ਪੈਣ, ਦੀਵੇ ਬਾਲ ਦੇਣ ਔਰ ਗੱਲਾਂ ਬਾਤਾਂ ਕਰਨ ਅਤੇ ਭਾਂਡਿਆਂ ਦਾ ਖੜਾਕ ਰੱਖਣ ਅਤੇ ਭੇਤ ਉਹਨਾਂ ਨੂੰ ਨਾ ਦੱਸੀ। ਕੇਵਲ ਇੰਨੀ ਗੱਲ ਆਖ ਕਿ ਮੇਰਾ ਜੀ ਡਰਦਾ ਹੈ, ਤੁਸੀਂ ਘਰ ਵਿੱਚ ਰੌਣਕ ਰੱਖੋ, ਚਾਨਣਾ ਕਰ ਦਿਓ ਜੋ ਚਹਿਲ ਪਹਿਲ ਬਣੀ ਰਹੇ। ਬਾਹਰਲੇ ਦੋਹਾਂ ਬੂਹਿਆਂ ਨੂੰ ਪਹਿਲਾਂ ਅੰਦਰੋਂ ਜੰਦਰੇ ਮਾਰ ਲੈ ਅਤੇ ਮੈਨੂੰ ਹਥਿਆਰਾਂ ਵਾਲੇ ਅੰਦਰ ਜਾਣ ਦੇ। ਤੂੰ ਕਿਸੇ ਗੋਲੀ ਨੂੰ ਨਾਲ ਲੈ ਕੇ ਬੈਠੀ ਗੱਲਾਂ ਬਾਤਾਂ ਕਰਦੀ ਰਹੋ, ਜਦ ਦਿਲ ਉਦਾਸ ਹੋਵੀ ਉਸ ਵੇਲੇ ਬਹਾਨੇ ਨਾਲ ਮੇਰੇ ਵੱਲ ਆ ਜਾਵੀਂ, ਅਤੇ ਜੇ ਮੈਨੂੰ ਕੋਈ ਲੋੜ ਹੋਈ ਤਦ ਮੈਂ ਅੰਦਰੋਂ ਚੂਹੇ ਦੇ ਕੁੱਤਰਨ ਵਰਗਾ ਖੜਾ ਕਰੂੰ, ਤੂੰ ਚੁੱਪ ਚਪਾਤੇ ਮੇਰੇ ਅੰਦਰ ਆ ਵੜੀ, ਇੰਨੇ ਚਿਰ ਵਿੱਚ ਮੈਂ ਕੋਈ ਬੰਦੂਕ ਤਿਆਰ ਕਰ ਲਵਾਂਗੀ। ਸੋ ਸਤਵੰਤ ਦੇ ਕਹੇ ਮੂਜਬ ਫਾਤਮਾ ਨੇ ਕੀਤਾ। ਨੌਕਰ ਇਸ ਭੋਲੀ ਭਾਲੀ ਸੁਆਣੀ ਪਰ ਖੁਸ਼ ਸਨ, ਉਹਨਾਂ ਨੂੰ ਸੰਸਾ ਵੀ ਨਾ ਪਿਆ ਕਿ ਕੋਈ ਮਾੜੀ ਗੱਲ ਹੋਈ ਜਾਂ ਹੋਣ ਵਾਲੀ ਹੈ। ਸੁਆਣੀ ਦਾ ਹੁਕਮ ਪਾ ਕੇ ਸਾਰੇ ਉੱਠ ਬੈਠੇ, ਦੀਵੇ ਜਗ ਗਏ ਔਰ ਘਰ ਵਿੱਚ ਗਹਿਮਾ ਗਹਿਮ ਹੋ ਗਈ। ਗੱਲਾਂ ਬਾਤਾਂ ਅਤੇ ਹੋਰ ਰੌਣਕ ਦੇ ਕਾਰਨ ਇਉਂ ਪ੍ਰਤੀਤ ਦੇਵੇ ਕਿ ਅਜੇ ਰਾਤ ਦੇ ਕੰਮੋਂ ਵਿਹਲੇ ਹੀ ਨਹੀਂ ਹੋਏ। ਇਸ ਪ੍ਰਕਾਰ ਜਦ ਅੱਧੀ ਰਾਤ ਤੱਪੀ ਤਾਂ ਡਾਕੂ ਬਾਹਰ ਆਏ, ਉਹ ਸਾਰੇ ਘਰ ਨੂੰ ਜਾਗਦਿਆਂ ਮਲੂਮ ਕਰਕੇ ਬਹੁਤ ਅਚੰਬਾ ਹੋਏ। ਲੱਗੇ ਉਡੀਕ ਕਰਨ ਕਿ ਹੁਣ ਸੌਂਦੇ ਹਨ, ਪਰ ਉੱਥੇ ਸੌਂਦਾ ਕੌਣ? ਉਹ ਬਾਹਰ ਖੜ੍ਹੇ ਅੱਕ ਗਏ ਕਿ ਹਸਨਾ ਨੇ ਸਾਡੇ ਨਾਲ ਧਰੋਹ ਕੀਤਾ, ਜਾਂ ਖਾਨ ਸਾਹਿਬ ਮੁੜ ਆਏ ਹਨ, ਜਾਂ ਸਾਡੀ ਖਬਰ ਹੋ ਗਈ ਹੈ। ਪਰ ਕੁਝ ਹੀ ਹੋਵੇ, ਇੰਨਾ ਤਾਂ ਜ਼ਰੂਰ ਸੀ ਕਿ ਹਸਨਾ ਕਿਸੇ ਬਹਾਨੇ ਬਾਹਰ ਆ ਕੇ ਸਾਨੂੰ ਪਤਾ ਤਾਂ ਦੇ ਜਾਂਦੀ। ਹਸਨਾ ਨਾਲ ਉਹਨਾਂ ਨੇ ਆਪਣੇ ਆਉਣੇ ਦੀ ਖਬਰ ਦੇਣ ਦਾ ਇਹ ਢੰਗ ਨੀਅਤ ਕੀਤਾ ਸੀ ਕਿ ਅਸੀਂ ਉੱਲੂ ਬੋਲੀ ਬੋਲਾਂਗੇ। ਸੋ ਵਿਚਾਰੇ ਕਈ ਵਾਰ ਉੱਲੂ ਬੋਲੀ ਬੋਲ ਚੁੱਕੇ। ਲੋਹੇ ਦੇ ਜੰਗਲੇ ਵਿੱਚ ਬੈਠੀ ਹਸਨਾ ਉੱਲੂਆਂ ਦੀਆਂ ਆਵਾਜ਼ਾਂ ਕਿੱਥੋਂ ਸੁਣਦੀ? ਪਰ ਘੜੀ ਮੁੜੀ ਇਹ ਭਿਆਨਕ ਸ਼ਬਦ ਸੁਣ ਕੇ ਫਾਤਮਾ ਦਾ ਕਲੇਜਾ ਬੈਠਦਾ ਜਾਂਦਾ ਸੀ। ਅੰਤ ਘਾਬਰ ਕੇ ਸਤਵੰਤ ਦੇ ਕਮਰੇ ਗਈ। ਕੀ ਦੇਖਦੀ ਹੈ ਕਿ ਉਹ ਬਾਹਰ ਰੁੱਖੇ ਇੱਕ ਨਿੱਕੇ ਕਮਰੇ ਵੱਲ ਲੁਕੀ ਬੈਠੀ ਹੈ ਅਤੇ ਝਰਨੇ ਵਿੱਚ ਇੱਕ ਬੰਦੂਕ ਦਾ ਮੂੰਹ ਰੱਖ ਕੇ ਟੱਕ ਲਾਈ ਤੱਕਦੀ ਹੈ? ਫਾਤਮਾ ਨੇ ਕਿਹਾ, ਕੀ ਦੇਖਦੇ ਹੋ? ਸਤਵੰਤ ਕੌਰ ਬੋਲੀ, ਕੁਝ ਨਹੀਂ, ਤੁਹਾਡੇ ਡਾਕੂਆਂ ਦੇ ਕਰਤੱਬ ਦੇਖ ਰਹੀ ਹਾਂ। ਫਾਤਮਾ ਨੇ ਬੜੇ ਸ਼ੌਕ ਨਾਲ ਝਰਨੇ ਵਿੱਚ ਮੂੰਹ ਕਰਕੇ ਬਾਹਰ ਡਿੱਠਾ ਤਾਂ ਹਨੇਰੇ ਵਿੱਚ 5-6 ਦਿਓ ਵਰਗੇ ਜਵਾਨ ਡਿੱਠੇ ਔਰ ਡਰ ਖਾ ਕੇ ਪਿੱਛੇ ਹਟ ਗਈ। ਸਤਵੰਤ ਕੌਰ ਨੇ ਕਿਹਾ, ਬੀਬੀ ਜੀ, ਤੁਸੀਂ ਅਰਮਾਨ ਨਾਲ ਆਪਣੀ ਥਾਂ ਜਾ ਬੈਠੋ, ਮੈਂ ਇੱਥੇ ਮੋਰਚਾ ਲਾਈ ਬੈਠੀ ਹਾਂ। ਜੇ ਇਹਨਾਂ ਡਾਕੂਆਂ ਨੇ ਰੱਤਾ ਹਲਚਲ ਕੀਤੀ ਤਾਂ ਗੋਲੀ ਸਰ ਕਰ ਦਿਆਂਗੀ, ਤੁਹਾਡੇ ਅੰਦਰ 6 ਬੰਦੂਕਾਂ ਸਨ, ਮੈਂ 6 ਭਰ ਰੱਖੀਆਂ ਹਨ। ਸੋਈ ਇਹ 5-7 ਆਦਮੀ ਹਨ, ਇਹਨਾਂ ਦਾ ਕੰਮ ਕਰ ਲਵਾਂਗੀ। ਸਤਵੰਤ ਕੌਰ ਦੀ ਬਹਾਦਰੀ ਅਤੇ ਹੌਂਸਲਾ ਦੇਖ ਕੇ ਫਾਤਮਾ ਦਿਲ ਹੀ ਦਿਲ ਵਿੱਚ ਅਚੰਬਾ ਹੋ ਰਹੀ ਸੀ ਕਿ ਐਸੀ ਦਿਲ ਵਾਲੀ ਲੜਕੀ ਕੈਦ ਕੁੱਕਰ ਹੋ ਗਈ ਔਰ ਇੱਥੇ ਕਿੱਕਰ ਆ ਕੇ ਬਲਦਾਂ ਵਾਂਗ ਵਿਕੀ। ਇਹ ਤਾਂ ਕਿਤੇ ਰਾਣੀ ਹੋਣੀ ਚਾਹੀਦੀ ਸੀ, ਕੈਸੀ ਨਿਡਰ ਔਰ ਸਾਹਸ ਵਾਲੀ ਹੈ, ਮੇਰੇ ਤਾਂ ਹੱਥਾਂ ਦੇ ਤੋਤੇ ਉੱਡਦੇ ਅਤੇ ਪੈਰਾਂ ਦੀ ਮਿੱਟੀ ਨਿਕਲਦੀ ਜਾਂਦੀ ਹੈ, ਪਰ ਇਹ ਤੋਪਖਾਨਾ ਬੀੜੀ ਬੈਠੀ ਹੈ। ਮੇਰੇ ਘਰ ਸਭ ਕੁਝ ਹੈ ਪਰ ਮੇਰੀ ਥੁੜਤਿਲੀ ਮੈਨੂੰ ਕੁਝ ਨਹੀਂ ਕਰਨ ਦਿੰਦੀ। ਇਹੋ ਜਿਹੀਆਂ ਸੋਚਾਂ ਸੋਚਦੀ ਫਾਤਮਾ ਗੋਲੀਆਂ ਵਿੱਚ ਜਾ ਬੈਠੀ। ਉੱਧਰ ਜਦ ਡਾਕੂ ਅੱਕ ਗਏ ਤਦ ਇਹ ਸਲਾਹ ਕੀਤੀ ਕਿ ਬੂਹਾ ਭੰਨ ਕੇ ਅੰਦਰ ਵੜ ਚੱਲੋ, ਕਿਉਂਕਿ ਇਸ ਵੇਲੇ 2 ਡਾਕੂ ਹੋਰ ਆ ਮਿਲੇ ਸਨ ਜੋ ਇਸ ਗੱਲ ਦੀ ਪੱਕੀ ਖਬਰ ਲੈ ਆਏ ਸਨ ਕਿ ਖਾਨ ਸਾਹਿਬ ਅਜੇ ਬਾਹਰ ਦੌਰੇ ਪਰ ਹੀ ਹਨ। ਜਦ ਉਹਨਾਂ ਨੇ ਬੂਹੇ ਨੂੰ ਹੁੱਜ ਕੀਤੀ ਤਦ ਫਾਤਮਾ ਡਰੀ ਕਿ ਬਸ ਹੁਣ ਆ ਵੜੇ, ਮੈਂ ਕੀ ਕਰਾਂਗੀ? ਨੌਕਰ ਵੀ ਸਾਰੇ ਕੋਈ ਬੂਹੇ ਵੱਲ ਕੋਈ ਸੁਆਣੀ ਵੱਲ ਦੌੜੇ, ਪਰ ਘਰ ਦੇ ਕਿਲੇ ਵਿੱਚ ਡਟੀ ਬੈਠੀ ਸਤਵੰਤ ਨੇ ਝਰਨੇ ਵਿੱਚੋਂ ਹੀ ਫਾਰਸੀ ਬੋਲੀ ਅਤੇ ਅਫਗਾਨੀ ਲਹਿਜੇ ਵਿੱਚ ਲਲਕਾਰਾ ਦਿੱਤਾ, ਕਿਉਂ ਮੌਤ ਦੇ ਮੂੰਹ ਛਾਲ ਮਾਰਦੇ ਹੋ? ਇਹ ਆਵਾਜ਼ ਸੁਣ ਕੇ ਡਾਕੂ ਡਰਨ ਦੀ ਥਾਂ ਭੂਹੇ ਹੋ ਗਏ ਔਰ ਇੱਕੋ ਵਾਰ ਹਮਲਾ ਕਰਕੇ ਬੂਹੇ ਨੂੰ ਪਏ। ਉਧਰੋਂ ਉਹ ਬੂਹੇ ਨੂੰ ਪਏ, ਇੱਧਰੋਂ ਸਤਵੰਤ ਕੌਰ ਦੀ ਬੰਦੂਕ ਸਰ ਹੋਈ ਔਰ ਗੋਲੀ ਠਾਹ ਕਰਦੀ ਇੱਕ ਡਾਕੂ ਦੀ ਲੱਤ 'ਤੇ ਵੱਜੀ ਜੋ ਢਹਿ ਪਿਆ। ਬਾਕੀ ਦੇ ਤੜਪ ਕੇ ਰਹਿ ਗਏ ਇੱਧਰ ਉੱਧਰ ਦੇਖਣ, ਪਰ ਪਤਾ ਨਾ ਲੱਗੇ। ਹੁਣ ਉਹਨਾਂ ਨੇ ਰੋਸ਼ਨੀ ਕਰ ਲਈ ਕਿਉਂਕਿ ਕੁਤਵਾਲ ਨਾਲ ਮਿਲੇ ਹੋਏ ਸਨ, ਇਸ ਕਰਕੇ ਉਹਨਾਂ ਦਾ ਡਰ ਪੈ ਦੂਰ ਹੋ ਚੁੱਕਾ ਸੀ। ਪਰ ਉਹਨਾਂ ਨੂੰ ਅਚੰਬਾ ਇਹੋ ਹੋ ਰਿਹਾ ਸੀ ਕਿ ਗੋਲੀ ਕਿੱਧਰੋਂ ਆ ਵੱਜੀ। ਹੁਣ 2 ਜਣੇ ਤਾਂ ਬੰਦੂਕਾਂ ਭਰ ਕੇ ਰਾਖੀ ਖੜੋ ਗਏ ਅਤੇ ਬਾਕੀਆਂ ਨੇ ਬੂਹਾ ਭੰਨਣ ਲੱਗੇ। ਪਰ ਫਿਰ ਉੱਪਰੋਂ ਬੰਦੂਕ ਚੱਲੀ ਔਰ ਇੱਕ ਹੋਰ ਦੀ ਬਾਂਹ ਵਿੱਚ ਐਸੀ ਲੱਗੀ ਕਿ ਬਾਂਹ ਨਿਕਾਰੀ ਹੋ ਗਈ। ਹੁਣ ਉਹਨਾਂ ਨੇ ਵੀ ਕੰਧ ਵੱਲ ਬੰਦੂਕ ਸਰ ਕੀਤੀ ਪਰ ਉਹ ਉੱਪਰ ਨੂੰ ਗਈ। ਇਸ ਵੇਲੇ ਸਤਵੰਤ ਕੌਰ ਕੋਲ ਕੰਬਦੀ ਕੰਬਦੀ ਤੇ ਹਰਾਸੀ ਹੋਈ ਫਾਤਮਾ ਆਈ। ਸਤਵੰਤ ਨੂੰ ਬੀਰ ਰਸ ਵਿੱਚ ਮੱਤੀ ਮੱਤੀ ਡਟੀ ਬੈਠੀ ਨੂੰ ਦੇਖ ਕੇ ਕੁਝ ਬੋਲੀ, ਪਰ ਸਤਵੰਤ ਨੇ ਨਾ ਸਮਝਿਆ। ਪਰ ਸਤਵੰਤ ਨੇ ਕਿਹਾ ਕਿ ਨੌਕਰ ਤੇਰੇ ਹੁਣ ਸਮਝ ਤਾਂ ਗਏ ਹਨ ਕਿ ਬਾਹਰ ਡਾਕੂ ਹਨ, ਉਹਨਾਂ ਨੂੰ ਕਹੋ ਦੂਜੇ ਪਾਸੇ ਬਾਵਰਚੀ ਖਾਨੇ ਦੇ ਝਰੋਖੇ ਵਿੱਚੋਂ ਦੋ ਚਾਰ ਤੀਰ ਚਲਾ ਦੇਣ, ਤੀਰ ਕਮਾਨ ਇੱਥੋਂ ਲੈ ਜਾ। ਗੱਲ ਕੀ ਥਿਤਕਦੀ, ਪਰ ਕਾਹਲੀ ਕਾਹਲੀ ਫਾਤਮਾ ਨੇ ਇਹੋ ਕੀਤਾ। ਉੱਧਰ ਸਤਵੰਤ ਨੇ ਬਾਕੀ ਚਾਰ ਬੰਦੂਕਾਂ ਉੱਪਰੋਂ ਥਲੀ ਸਰ ਕਰ ਦਿੱਤੀਆਂ, ਉਹ ਉਹਨਾਂ ਦੇ ਵਿੱਚ ਪਈਆਂ ਔਰ ਚੌਹਾਂ ਨੂੰ ਜ਼ਖਮੀ ਕਰ ਗਈਆਂ। ਉੱਧਰੋਂ ਦੂਜੇ ਪਾਸਿਓਂ ਪੰਜ ਚਾਰ ਤੀਰ ਕੋਈ ਬੇਨਿਸ਼ਾਨੇ ਅਤੇ ਕੋਈ ਨਿਸ਼ਾਨੇ ਆ ਡਿੱਗੇ। ਇਸ ਤੋਂ ਡਾਕੂ ਸਮਝ ਗਏ ਕਿ ਅੰਦਰ 10 ਵੀ ਆਦਮੀ ਹਨ, ਇੱਕ ਦੋ ਦਾ ਕੰਮ ਨਹੀਂ, ਕਿਉਂਕਿ ਉਸ ਸਮੇਂ ਬੰਦੂਕ ਭਰਨੀ ਅਤੇ ਛੇਤੀ ਛੇਤੀ ਚਲਾਉਣੀ ਕਠਿਨ ਹੁੰਦੀ ਸੀ। ਨਾਲੇ ਦੋ ਰੁੱਖਾਂ ਤੋਂ ਦੋ ਮਾਰਾਂ ਪਈਆਂ, ਇਹ ਦੇਖ ਕੇ ਸੱਟਾਂ ਪੇਟਾਂ ਖਾਂਦੇ ਉੱਠ ਨੱਸੇ। ਹੁਣ ਜਦ ਸਤਵੰਤ ਕੌਰ ਨੇ ਡਾਕੂਆਂ ਨੂੰ ਨਸਾ ਦਿੱਤਾ ਔਰ ਘਰ ਉਹਨਾਂ ਤੋਂ ਬਚਾ ਲਿਆ, ਤਦ ਉਸਨੂੰ ਆਪਣੇ ਬਚਾਓ ਦਾ ਖਿਆਲ ਆਇਆ। ਆਪਣੀ ਦੱਸੀ ਹੋਈ ਸਿਆਣਤ ਨਾਲ ਉਸਨੇ ਫਾਤਮਾ ਨੂੰ ਸੱਦਿਆ ਔਰ ਕਿਹਾ ਕਿ ਹੁਣ ਤੇਰੇ ਘਰ ਰੌਲਾ ਪੈਣ ਵਾਲਾ ਹੈ, ਇਸ ਨੂੰ ਹੁਣ ਤੂੰ ਆਪ ਨਜਿੱਠਣਾ ਹੋਵੇਗਾ। ਮੈਂ ਤੇਰੀ ਉਸੇ ਗੁਪਤ ਕੁਟੀਆ ਵਿੱਚ ਜਾਂਦੀ ਹਾਂ, ਦਿਨ ਵੀ ਆ ਰਿਹਾ ਹੈ। ਇੱਕ ਆਦਮੀ ਕੁਤਵਾਲੀ ਭੇਜ ਦੇ, ਜਦ ਸਿਪਾਹੀ ਆ ਜਾਣ ਤਦ ਇੱਕ ਆਦਮੀ ਨੂੰ ਖਾਨ ਸਾਹਿਬ ਦੇ ਮਗਰ ਭੇਜ ਦੇਈਂ। ਇਸ ਗੱਲ ਦਾ ਨਾਂ ਨਾ ਲਵੀਂ ਕਿ ਅਸੀਂ ਅੰਦਰ ਕੀ ਕੀਤਾ ਹੈ, ਨਾ ਹਸਨਾ ਦਾ ਨਾਮ ਲਵੀਂ। ਜਦ ਤੂੰ ਉਸ ਨੂੰ ਜਦ ਤੇਰਾ ਪਤੀ ਆ ਜਾਵੇ ਤਾਂ ਨਜਿੱਠ ਲੈਣਾ, ਜੇ ਕੁਝ ਹੋਰ ਗੱਲ ਪੁੱਛਣੀ ਹੋਈ ਤਾਂ ਆ ਜਾਵੀਂ। ਹੁਣ ਛੇਤੀ ਨਾਲ ਹਥਿਆਰ ਆਪੋ ਆਪਣੀ ਥਾਂ 'ਤੇ ਸਾਂਭੇ ਗਏ ਔਰ ਬੂਹਾ ਦੇ ਕੇ ਦੋਵੇਂ ਜਣੀਆਂ ਹੇਠ ਉਤਰੀਆਂ। ਸਤਵੰਤ ਕੌਰ ਤਾਂ ਚੁੱਪ ਚੁਪੀਤੀ ਆਪਣੀ ਗੁਪਤ ਕੁਟੀਆ ਵਿੱਚ ਜਾ ਵੜੀ। ਉਧਰੋਂ ਫਾਤਮਾ ਨੇ ਇੱਕ ਆਦਮੀ ਕੁਤਵਾਲੀ ਭੇਜਿਆ, ਇੱਕ ਪਲ ਵਿੱਚ ਅਹਿਦੀਏ ਆ ਜੁੜੇ। ਕੁਤਵਾਲ ਆਪ ਆਇਆ, ਬੜੀ ਸਰਗਰਮੀ ਨਾਲ ਤਫਤੀਸ਼ ਹੋਣ ਲੱਗੀ। ਇੱਕ ਦਸਤਾ ਸਵਾਰਾਂ ਦਾ ਕਿਸੇ ਪਾਸੇ ਇੱਕ ਕਿਸੇ ਪਾਸੇ ਦੌੜਾਇਆ ਗਿਆ, ਦੋ ਆਦਮੀ ਖਾਨ ਸਾਹਿਬ ਵੱਲ ਦੌੜਾਏ ਗਏ ਔਰ ਹੋਰ ਕੋਸ਼ਿਸ਼ ਹੋਣ ਲੱਗੀ। ਕੋਈ ਜਾਣੇ ਕਿ ਇਹ ਸੱਚਮੁੱਚ ਹੀ ਤਲਾਸ਼ ਵਿੱਚ ਲੱਗੇ ਹਨ। ਅੰਦਰਲੀ ਕੀ ਖਬਰ ਕਿ ਰਾਤ ਭਰ ਤਾਂ ਖਬਰ ਨੂੰ ਜਾਣ ਕੇ ਵੱਡੀ ਖਾ ਕੇ ਮਚਲੇ ਹੋਇਆਂ ਨੇ ਗੱਲ ਨੂੰ ਲੁਕਾਈ ਰੱਖਿਆ। ਜੇ ਹੁਣ ਵੀ ਇਸ ਪ੍ਰਕਾਰ ਦੀ ਸਰਗਰਮੀ ਨਾ ਪ੍ਰਗਟ ਕਰਦੇ ਤਾਂ ਕੀ ਕਰਦੇ, ਗੱਲ ਕਾਹਦੀ। ਦੁਪਹਿਰ ਤੱਕ ਖੂਬ ਉਦਮ ਮੱਚਿਆ ਰਿਹਾ, ਪਰ ਚੋਰਾਂ ਦਾ ਥੋਹ ਨਾ ਲੱਗਾ। ਲੱਗਦਾ ਕਿ ਕੁਰ ਜੇ ਕਿਸੇ ਨੇ ਲਾਉਣਾ ਹੁੰਦਾ ਤਾਂ ਲੱਗਾ ਪਿਆ ਸੀ, ਜਦ ਨੀਅਤ ਹੀ ਹੋ ਰਹੀ ਸੀ ਤਦ ਕੌਣ ਪਤਾ ਲਾਉਂਦਾ। ਦੁਪਹਿਰ ਤੋਂ ਪਿੱਛੋਂ ਖਾਨ ਸਾਹਿਬ ਆ ਗਏ, ਉਹਨਾਂ ਨੂੰ ਬੜਾ ਅਫਸੋਸ ਹੋਇਆ, ਪਰ ਘਰ ਨੂੰ ਸਬੂਤ ਪਾ ਕੇ ਔਰ ਇਹ ਦੇਖ ਕੇ ਕਿ ਤਖਤਿਆਂ ਤੋਂ ਛੁੱਟ ਕੋਈ ਹੋਰ ਨੁਕਸਾਨ ਨਹੀਂ ਹੋਇਆ, ਚਿੱਤ ਦਾ ਖੋਫ ਬਹੁਤ ਦੂਰ ਹੋਇਆ। ਇਸ ਨੇ ਪਹਿਲੇ ਤਾਂ ਕੁਤਵਾਲ ਅਤੇ ਅਹਿਦੀਆਂ ਨਾਲ ਗੱਲਬਾਤ ਕੀਤੀ ਔਰ ਟੋਹ ਲਾਉਣੇ ਦਾ ਇੰਤਜ਼ਾਮ ਕੀਤਾ, ਫਿਰ ਤਰਖਾਨ ਬੁਲਾ ਕੇ ਬੂਹਾ ਮੁਰੰਮਤ ਕਰਵਾਇਆ, ਛੇ ਸਿਪਾਹੀ ਪਹਿਰੇ ਵਾਸਤੇ ਰੱਖ ਲਏ ਔਰ ਫਿਰ ਅੰਦਰ ਆ ਕੇ ਨੌਕਰਾਂ ਨੂੰ ਸ਼ਾਬਾਸ਼ ਦਿੱਤੀ, ਫਿਰ ਵਹੁਟੀ ਨੂੰ ਮਿਲ ਕੇ ਦਿਲ ਦੀਆਂ ਲਿੱਤੀਆਂ ਦਿੱਤੀਆਂ ਔਰ ਸਾਰਾ ਸਮਾਚਾਰ ਸੁਣਿਆ। ਫਾਤਮਾ ਗੱਲ ਜਿਵੇਂ ਜਿਵੇਂ ਸੁਣਾਵੇ, ਸਤਵੰਤ ਕੌਰ ਦਾ ਜ਼ਿਕਰ ਲੁਕਾਵੇ, ਪਰ ਗੱਲ ਟੁੱਟ ਟੁੱਟ ਜਾਵੇ ਫਿਰ ਬਣਾਵੇ, ਪਰ ਸੂਤ ਨਾ ਆਵੇ। ਤਿਵੇਂ ਤਿਵੇਂ ਉਸਦੇ ਘਰ ਵਾਲੇ ਦੀ ਹੈਰਾਨੀ ਵਧਦੀ ਜਾਵੇ, ਪਰ ਉਸਨੇ ਆਪਣੇ ਚਿੱਤ ਦੀ ਆਪ ਤਸੱਲੀ ਕਰ ਲਈ ਕਿ ਇਹ ਮੇਰੀ ਤ੍ਰੀਮਤ ਸਿੱਧੀ ਸਾਦੀ ਹੈ, ਐਡੇ ਭਾਰੇ ਡਰ ਨੂੰ ਦੇਖ ਕੇ ਘਾਬਰ ਗਈ ਹੈ, ਅਜੇ ਤੱਕ ਸਿਰ ਟਿਕਾਣੇ ਨਹੀਂ ਸੁਆਇਆ ਹੋਇਆ, ਤਦੇ ਵਿੱਚ ਵਿੱਚ ਅਰਲ ਬਰਲ ਗੱਲਾਂ ਕਰ ਜਾਂਦੀ ਹੈ। ਕਾਂਡ 13। ਹੁਣ ਸਤਵੰਤ ਕੌਰ ਨੂੰ ਆਪਣੇ ਨਿਕਲਣੇ ਦਾ ਫਿਕਰ ਹੋਇਆ, ਉਸ ਦੀ ਸਲਾਹ ਹੋਈ ਕਿ ਮੈਂ ਚੁੱਪ ਚੁਪਾਤੇ ਨਿਕਲ ਜਾਵਾਂ, ਪਰ ਫਿਰ ਫਾਤਮਾ ਨੂੰ ਮਿਲੇ ਬਾਹਰ ਜਾਣਾ ਬੁਰਾ ਜਾਣ ਕੇ ਠਹਿਰੀ ਰਹੀ। ਦੂਸਰੇ ਦਿਨ ਫਾਤਮਾ ਉਸਨੂੰ ਅੰਦਰ ਆ ਕੇ ਮਿਲੀ, ਹੁਣ ਦੋਹਾਂ ਵਿੱਚ ਗੱਲਬਾਤ ਹੋਈ। ਸਤਵੰਤ ਕੌਰ ਤਾਂ ਇਹ ਚਾਹੇ ਕਿ ਮੈਂ ਚਲੀ ਜਾਵਾਂ ਅਤੇ ਫਾਤਮਾ ਚਾਹੇ ਕਿ ਇਹ ਮੇਰੇ ਪਾਸ ਰਹੇ। ਫਾਤਮਾ ਆਪਣੇ ਸੁੱਖ ਦੀ ਪੱਤੀ ਅਤੇ ਸਤਵੰਤ ਕੌਰ ਨੂੰ ਆਪਣੇ ਵਤਨ ਪਿਤਾ ਅਤੇ ਕੌਮੀ ਜੋਸ਼ ਦੀ ਖਿੱਚ। ਉਹ ਉਹਨਾਂ ਹਿੰਦੀ ਤ੍ਰੀਮਤਾ ਵਿੱਚੋਂ ਨਹੀਂ ਸੀ ਜੋ ਪ੍ਰਦੇਸ ਵਿੱਚ ਜਾ ਕੇ ਆਪਣੇ ਪਿਛਲੇ ਅਸਲੇ ਨੂੰ ਭੁੱਲ ਜਾਂਦੀਆਂ ਹਨ। ਉਹ ਆਪਣੇ ਅਸਲੇ ਨੂੰ ਜਾਣਦੀ ਔਰ ਉੱਥੇ ਪਹੁੰਚਣੇ ਦੀ ਚਾਹਵਾਨ ਸੀ ਔਰ ਅਜੇ ਤੱਕ ਆਪਣੇ ਧਰਮ ਨੂੰ ਬਚਾਏ ਹੋਏ ਸੀ। ਪਾਤਸ਼ਾਹ ਦੀ ਬੇਗਮ ਬਣਨੋਂ ਜਿਸ ਨੇ ਸਿਰ ਫੇਰਿਆ, ਉਹ ਹੋਰ ਕਿਸ ਲਾਲਚ ਵਿੱਚ ਆ ਸਕਦੀ ਸੀ, ਪਰ ਉੱਧਰ ਫਾਤਮਾ ਚਰਨ ਫੜੀ ਜਗਿਆਸੂ ਵਾਂਗ ਹੰਝੂਆਂ ਦੀ ਤਾਰ ਵਹਾ ਰਹੀ ਸੀ ਅਤੇ ਬੇਨਤੀ ਕਰ ਰਹੀ ਸੀ ਕਿ ਮੈਨੂੰ ਛੱਡ ਕੇ ਕਿਤੇ ਨਾ ਜਾਵੀਂ। ਇਸ ਪ੍ਰੇਮ ਦੇ ਬੰਧਨ ਨੂੰ ਤੋੜਨਾ ਡਾਢਾ ਕਠਿਨ ਸੀ। ਕਸ਼ਟਾਂ ਅਤੇ ਬਿਪਤਾਂ ਨੂੰ ਸਤਵੰਤ ਝਾਗ ਨਿਕਲੀ ਸੀ, ਪਾਤਸ਼ਾਹੀ ਲਾਲਚਾਂ ਨੂੰ ਤਰ ਨਿਕਲੀ ਸੀ, ਹੁਣ ਪ੍ਰੇਮ ਦੇ ਸਮੁੰਦਰ ਨੂੰ ਠਿੱਲਣ ਦਾ ਔਖਾ ਕੰਮ ਆ ਪਿਆ। ਔਰ ਪ੍ਰੇਮ ਵੀ ਪਵਿੱਤਰ ਗੁਰਸਿੱਖੀ ਜਾਂ ਸੰਤ ਭਗਤੀ ਦੀ ਅੰਸ਼ ਸੰਤ ਸਤਸੰਗ ਵਾਲਾ। ਫਾਤਮਾ ਦਾ ਉਸਦੇ ਚਰਨਾਂ ਨੂੰ ਵਾਰ ਵਾਰ ਚੁੰਮਣਾ, ਹੱਥ ਜੋੜਨੇ, ਮੱਥੇ ਟੇਕਣੇ, ਸਤਵੰਤ ਕੌਰ ਦਾ ਬਚਾਉਣਾ, ਨਾ ਨਾ ਕਰਨੀ, ਦਿਲਾਸਾ ਦੇਣਾ, ਇੱਕ ਅਸ਼ਚਰਜ ਨਕਸ਼ਾ ਬਣ ਰਹੇ ਸਨ। ਬਹੁਤ ਚਿਰ ਇੱਕੁਰ ਦਾ ਹਾਲ ਰਿਹਾ, ਛੇਕੜ ਪ੍ਰੇਮ ਨੇ ਸਤਵੰਤ ਕੌਰ ਦੀ ਉਪਰਾਮਤਾ ਦੇ ਡੋਲੇ ਥਕਾ ਦਿੱਤੇ। ਡੋਬਿਆ ਤਾਂ ਨਹੀਂ, ਪਰ ਅੱਗੇ ਵਧਣੋਂ ਰੋਕ ਦਿੱਤਾ। ਸਤਵੰਤ ਕੌਰ ਨੂੰ ਮਜਬੂਰ ਹੋ ਕੇ ਇਹ ਇਕਰਾਰ ਕਰਨਾ ਪਿਆ ਕਿ ਮੈਂ 8 ਦਿਨ ਤੇਰੇ ਪਾਸ ਜ਼ਰੂਰ ਰਹਾਂਗੀ। ਫਾਤਮਾ ਨੂੰ ਕੁਝ ਘੁਟਾਰਸ ਹੋਈ, ਹੁਣ ਫਾਤਮਾ ਬੜੀ ਹੀ ਖਾਤਰ ਕਰਨ ਲੱਗ ਪਈ। ਮਾਲਕ ਵਾਲੀ ਸਾਰੀ ਬੋਹ ਨਿਕਲ ਚੁੱਕੀ ਸੀ। ਇੱਕ ਮੁਰੀਦ ਵਾਂਗ ਆ ਕੇ ਉਸਦੀ ਸੇਵਾ ਕਰੇ ਔਰ ਉਸਦਾ ਅਦਬ ਲਿਹਾਜ਼ ਰੱਖੇ। ਸਤਵੰਤ ਕੌਰ ਮਨ ਹੀ ਮਨ ਨੂੰ ਕਹੇ ਕਿ ਇਸ ਖੁੱਭਣ ਤੋਂ ਦੇਖੀਏ ਕਿ ਕੁਰ ਨਿਕਾਸ ਹੋਵੇ। 8 ਦਿਨ ਬੀਤ ਗਏ, ਜਿਵੇਂ ਬੀਤਦੇ ਹਨ ਦਿਨ ਸਦਾ। ਸਤਵੰਤ ਫਿਰ ਤੁਰਨੇ ਲਈ ਤਿਆਰ ਹੋਈ, ਪਰ ਫਾਤਮਾ ਤੁਰਨ ਨਾ ਦੇਵੇ। ਸਤਵੰਤ ਕੌਰ ਨੇ ਕਿਹਾ, ਬੀਬੀ ਜੀ, ਮੈਂ ਕਿਸੇ ਪ੍ਰਕਾਰ ਅਟਕ ਨਹੀਂ ਸਕਦੀ। ਮੈਂ ਆਪਣੇ ਘਰ ਜ਼ਰੂਰ ਪਹੁੰਚਣਾ ਹੈ। ਮੈਨੂੰ ਆਪਣੀ ਮਾਂ ਦਾ ਦਰਸ਼ਨ ਹੁੰਦਾ ਹੈ, ਜੋ ਕਰਤਾਰ ਦੇ ਭਾਣੇ ਪਰ ਸ਼ਾਕਰ ਹੋਣੇ ਦਾ ਅੱਜ ਯਤਨ ਕਰਦੀ ਹੈ। ਪਰ ਕੁਦਰਤੀ ਮੋਹ ਦਾ ਸੋਮਾ ਕਿਸੇ ਵੇਲੇ ਐਸਾ ਪਾਟਦਾ ਹੈ ਕਿ ਉਹ ਆਪਣਾ ਆਪ ਸੰਭਾਲ ਨਹੀਂ ਸਕਦੀ। ਮੈਂ ਕੀ ਕਰਾਂ? ਉਸ ਪਾਸ ਮੈਂ ਪਹੁੰਚਣਾ ਜ਼ਰੂਰ ਹੈ। ਤੂੰ ਪੱਕ ਜਾਣ, ਜੇ ਮੈਂ ਮਾਤਾ ਪਿਤਾ ਦੇ ਰੂਬਰੂ ਮਰ ਜਾਂਦੀ ਤਦ ਉਹ ਮੇਰੇ ਵੱਲੋਂ ਕਦੇ ਸ਼ੋਕਾਤੁਰ ਨਾ ਹੁੰਦੇ। ਪਰ ਹੁਣ ਉਹਨਾਂ ਨੂੰ ਇਹ ਸੱਲ ਉੱਠ ਖਲਾਉਂਦਾ ਹੈ ਕਿ ਕਿਆ ਸਾਡੀ ਪੁੱਤਰੀ ਜ਼ਾਲਮਾਂ ਦੇ ਪਾਪਾਂ ਦਾ ਹਿੱਸਾ ਵੰਡਾ ਰਹੀ ਹੋਵੇਗੀ। ਉਹਨਾਂ ਦੀ ਬੁੱਧ ਮੰਦੀ ਨਹੀਂ, ਪਰ ਭਰਮ ਦਾ ਦਾਰੂ ਲੁਕਮਾਨ ਨੂੰ ਵੀ ਨਹੀਂ ਲੱਭਾ ਸੀ। ਇਸ ਕਰਕੇ ਮੇਰੇ ਚਿੱਤ ਵਿੱਚ ਉਮੰਗ ਹੈ ਕਿ ਮੈਂ ਇਕੇਰਾਂ ਉਹਨਾਂ ਦੇ ਚਰਨਾਂ ਵਿੱਚ ਪਹੁੰਚਾਂ ਔਰ ਉਹਨਾਂ ਨੂੰ ਤਸੱਲੀ ਦੇ ਦਿਆਂ ਕਿ ਧਰਮ ਨੂੰ ਸਾਬਤ ਲੈ ਕੇ ਮੈਂ ਆਪ ਤੱਕ ਅੱਪੜ ਪਈ ਹਾਂ। ਫਾਤਮਾ ਕਹੇ ਕਿ ਮੈਂ ਕੀ ਕਰਾਂ? ਮੈਨੂੰ ਤੇਰੇ ਨਾਲ ਐਡਾ ਪ੍ਰੇਮ ਉਪਜ ਪਿਆ ਹੈ ਕਿ ਤੇਰੇ ਜਾਣ ਦਾ ਨਾਂ ਸੁਣ ਕੇ ਮੇਰੀ ਜਾਨ ਨਿਕਲਦੀ ਹੈ। ਸਤਵੰਤ ਕੌਰ, ਦੇਖ ਬੀਬੀ, ਅੱਗੇ ਤੈਨੂੰ ਬਾਣੀ ਪੜ੍ਹਨ ਦਾ ਵਾਲ ਦੱਸਿਆ ਸੀ, ਜਿਸ ਨੇ ਤੈਨੂੰ ਇਤਨਾ ਲਾਭ ਪਹੁੰਚਾਇਆ। ਤੂੰ ਹੁਣ ਧਰਮ, ਦਇਆ, ਦਾਨ ਆਦਿ ਨੂੰ ਸਮਝਦੀ ਹੈ ਔਰ ਅੰਤਰੀਵ ਸੁੱਖ ਨੂੰ ਵੀ ਪ੍ਰਤੀਤ ਕਰਦੀ ਹੈ। ਹੁਣ ਇਹ ਸੋਚ ਕਿ ਅੰਤ ਨੂੰ ਇਕੱਲੇ ਹੋ ਜਾਣਾ ਹੈ, ਚਾਹੇ ਆਪ ਇਕੱਲੇ ਟੁਰ ਗਏ, ਚਾਹੇ ਸਾਰਾ ਪਰਿਵਾਰ ਮਰ ਜਾਏ ਅਤੇ ਇਕੱਲੀ ਰਹਿ ਜਾਏ। ਉਸ ਵੇਲੇ ਕੌਣ ਭੈਣ, ਪਤੀ, ਪੁੱਤ ਤੇਰੇ ਨਾਲ ਨਿਭੇਗਾ? ਉਸ ਅਕਾਲ ਨੂੰ ਵੀ ਕਿਸੇ ਤਰ੍ਹਾਂ ਕੱਟੇਗੀ ਕਿ ਨਹੀਂ? ਤਿਵੇਂ ਹੁਣ ਸੋਚ ਕਿ ਉਸ ਅਕਾਲ ਨੂੰ ਪਹੁੰਚੀ ਹੋਈ ਸਮਝ ਲੈ ਔਰ ਸਭ ਤੋਂ ਟੁੱਟ ਕੇ ਆਪਣੇ ਵਿੱਚ ਮਗਨ ਹੋ ਜਾ। ਸਭਨਾ ਵਿੱਚ ਵੱਸ, ਪਰ ਆਪਣੀਆਂ ਆਸਾਂ ਅਤੇ ਉਮੀਦਾਂ ਦਾ ਸਹਾਰਾ ਕਿਸੇ ਪਰ ਨਾ ਰੱਖ, ਕਿਉਂਕਿ ਅੰਤ ਨੂੰ ਨਿਰਾਧਾਰ ਆਪਣੇ ਆਪ ਦੇ ਆਸਰੇ ਸਿਰ ਹੋ ਜਾਣਾ ਹੈ। ਸੋ ਜਿਸ ਗੱਲ ਨੂੰ ਸਮੇਂ ਨੇ ਬਦੋ ਬਦੀ ਸਾਡੇ ਗੱਲ ਮੜਨਾ ਹੈ, ਕਿਉਂ ਨਾ ਆਪ ਆਪਣੇ 'ਤੇ ਪਹਿਲੇ ਵਰਤਾ ਲਈਏ? ਇਸ ਪਰ ਮੈਂ ਤੈਨੂੰ ਇੱਕ ਵਾਰਤਾ ਸੁਣਾਉਂਦੀ ਹਾਂ। ਇੱਕ ਸਿੰਘ ਸਾਧੂ ਇੱਕ ਬਨ ਵਿੱਚ ਵਸਦੇ ਸਨ। ਉਸ ਬਨ ਵਿੱਚ ਵੱਡੇ ਬ੍ਰਸ਼ ਤਾਂ ਘੱਟ ਸਨ, ਪਰ ਝਾੜੀਆਂ ਔਰ ਕਈ ਪ੍ਰਕਾਰ ਦੇ ਘਾਹ ਬਹੁਤ ਸਨ ਕਿ ਦਾਵਾ ਨਾਲ ਬਨ ਦੀ ਅੱਗ ਭੜਕ ਉੱਠੀ, ਅਰਥਾਤ ਉਸ ਸਾਰੇ ਬਨ ਨੂੰ ਅੱਗ ਲੱਗ ਉੱਠੀ। ਪੂਰਵ ਰੁੱਖੋਂ ਅੱਗ ਲੱਗੀ ਅਤੇ ਨਾਲ ਹੀ ਪੂਰਾ ਵੱਗ ਗਿਆ। ਦਿਨ ਵਿਸਾਖ ਦੇ ਸਨ। ਇਸ ਮਹਾਤਮਾ ਦੀ ਕੁਟੀ ਦੇ ਉਦਾਲੇ ਸੰਘਣੀਆਂ ਪੈਲੀਆਂ ਪੱਕੀਆਂ ਖੜੀਆਂ ਸਨ। ਘਰ ਇੱਕ ਤ੍ਰੀਮਤ ਅਤੇ ਪੁੱਤਰ ਸੀ ਔਰ ਕਈ ਕੁਤ੍ਰੀਮਤਾਂ ਭਟਕਦੀਆਂ ਹੋਈਆਂ ਉਹਨਾਂ ਦੀ ਛਤਰ ਛਾਇਆ ਹੇਠ ਆ ਉਤਰੀਆਂ ਸਨ। ਇਹ ਮੈਂ ਤੈਨੂੰ ਕਹਾਣੀ ਨਹੀਂ ਪਈ ਸੁਣਾਉਂਦੀ, ਇਹ ਬੀਤੀ ਹੋਈ ਵਾਰਤਾ ਹੈ। ਔਰ ਜਿਨ੍ਹਾਂ ਦੇ ਸਿਰ ਬੀਤੀ ਸੀ ਉਹ ਸਾਡੇ ਘਰ ਆਏ ਸਨ ਔਰ ਪਿਤਾ ਜੀ ਨੂੰ ਉਹਨਾਂ ਇਹ ਵਿਥਿਆ ਆਪ ਸੁਣਾਈ ਸੀ, ਜੋ ਮੈਂ ਸੁਣਾਉਂਦੀ ਪਈ ਹਾਂ। ਸੋ ਬੀਬੀ, ਉਹ ਸਾਧੂ ਜੋ ਭਜਨੀਕ ਸਿੱਖ ਸੀ, ਬਣ ਵਿੱਚ ਇਸ ਕਰਕੇ ਰਹਿੰਦਾ ਸੀ ਕਿ ਔਕੜ ਬਣੀ ਅਤੇ ਆਪਣੇ 20-30 ਭਰਾਵਾਂ ਨੂੰ ਆਸਰਾ ਦਿੰਦਾ ਔਰ ਕਮਾਈ ਦੇ ਦਾਣੇ ਫੱਕੇ ਅਤੇ ਉੱਥੇ ਸ਼ਰਨ ਆਏ ਭਰਾਵਾਂ ਲਈ ਲੰਗਰ ਜਾਰੀ ਰੱਖਦਾ ਸੀ। ਭਾਵੇਂ ਅੱਗ ਅਜੇ ਡਾਢੀ ਦੂਰ ਸੀ, ਪਰ ਹਵਾ ਦੀ ਮੁਸ਼ਕ ਤੋਂ ਉਸ ਸਾਧੂ ਨੇ ਪਰਖ ਲਿਆ ਕਿ ਦਾਵਾ ਨਾਲ ਲੱਗ ਪਈ ਹੈ, ਇਹ ਆ ਕੇ ਸਾਨੂੰ ਸਾੜੇਗੀ। ਇਸ ਦਾ ਤਾਂ ਧੂੰ ਹੀ ਨੇੜੇ ਆਇਆ, ਦਮ ਘੁੱਟ ਕੱਤੇਗਾ। ਫਿਰ ਸੋਚਣ ਲੱਗਾ ਕਿ ਕੀ ਅੱਗ ਤੋਂ ਬਚਣੇ ਦਾ ਕੋਈ ਉਪਾਅ ਵੀ ਹੋ ਸਕਦਾ ਹੈ। ਵਾਹਿਗੁਰੂ ਦੀਨ ਦਿਆਲ ਨੇ ਉਸ ਦੀ ਸੁਰਤ ਨੂੰ ਸਮਝ ਬਖਸ਼ੀ ਕਿ ਅੱਗ ਦਾ ਇਲਾਜ ਅੱਗ ਹੈ। ਉਸ ਨੇ ਤੁਰੰਤ ਅੱਗ ਬਾਲ ਕੇ ਆਪਣੇ ਇਰਦ ਗਿਰਦ ਦੀਆਂ ਪੈਲੀਆਂ ਨੂੰ ਲਾ ਦਿੱਤੀ। ਪਲੋ ਪਲੀ ਵਿੱਚ ਇਹ ਅੱਗ ਫੈਲ ਗਈ ਔਰ ਚਾਰ ਚੁਫੇਰੇ ਸਾੜਦੀ ਤੁਰੀ ਗਈ। ਜਿਉਂ ਜਿਉਂ ਇਹ ਅੱਗ ਖੇਤ ਸਾੜਦੀ ਗਈ, ਪਰੇ ਤੋਂ ਪਰੇ ਹੁੰਦੀ ਗਈ ਅਤੇ ਕੁਟੀ ਦੇ ਦੁਆਲੇ ਖੇਤਾਂ ਘਾਹਾਂ ਤੋਂ ਧਰਤੀ ਸਫਾ ਹੁੰਦੀ ਗਈ। ਇਹ ਭਵਾਕਾ ਪੈਲੀਆਂ ਦਾ ਝਟਪਟ ਮਿਟਦਾ ਵੀ ਗਿਆ। ਗੱਲ ਕੀ, ਉਸ ਵੱਡੀ ਅੱਗ ਦੇ ਨੇੜੇ ਆਉਣ ਤੋਂ ਪਹਿਲੇ ਉਸ ਕੁਟੀਆ ਦੇ ਇਰਦ ਗਿਰਦ ਅੱਧ ਮੀਲ ਤੋਂ ਵਧੀਕ ਥਾਂ ਸੜ ਚੁੱਕੀ ਸੀ। ਅਰ ਸੜਨੇ ਯੋਗ ਪਦਾਰਥ ਕੋਈ ਬਾਕੀ ਨਹੀਂ ਸੀ, ਸੋ ਉਹ ਵੱਡੀ ਅੱਗ ਅੱਧ ਅੱਧ ਕੋ ਕੁਟੀਆਂ ਤੋਂ ਦੂਰ ਰਹਿ ਕੇ ਲੰਘ ਗਏ। ਅਰ ਸਾਰਾ ਪਰਿਵਾਰ ਸੜ ਕੇ ਮਰਨੋਂ ਬਚ ਰਿਹਾ। ਜੇ ਬੀਬੀ ਜੀ ਉਹ ਸਿੱਖ ਅਕਲ ਨਾ ਕਰਦਾ ਤਦ ਉਸ ਵੱਡੀ ਅੱਗ ਨੇ ਤਾਂ ਕਿਤੇ ਰਿਹਾ ਨੇੜੇ ਆਈ ਤੇ ਆਏ ਦੇ ਧੂੰਏ ਨੇ ਹੀ ਮਾਰ ਛੱਡਣਾ ਸੀ। ਇਸੇ ਪ੍ਰਕਾਰ ਬੀਬੀ ਸਾਡੇ ਸਭਨਾਂ ਦੇ ਸਿਰ ਇੱਕ ਤਰ੍ਹਾਂ ਦੀ ਇਕੱਲ ਆ ਰਹੀ ਹੈ ਕਿ ਜਿਸ ਨੇ ਸਾਨੂੰ ਸਭ ਦਿਸਦੇ ਸਾਕਾਂ ਮਿੱਤਰਾਂ ਤੋਂ ਵਿਛੋੜ ਕੇ ਵੱਖ ਕਰ ਦੇਣਾ ਹੈ। ਉਹ ਇਕੱਲ ਸਾਨੂੰ ਐਸਾ ਬਿਹਬਲ ਕਰੇਗੀ ਕਿ ਉਹ ਇਕੱਲ ਹੀ ਨਰਕ ਹੋਵੇਗੀ। ਸੋ ਹੁਣ ਸਮਾਂ ਹੈ ਕਿ ਅਸੀਂ ਇਕੱਲੇ ਹੋਣ ਦੀ ਜਾਚ ਸਿੱਖ ਲਈਏ ਔਰ ਆਪਣੇ ਆਲੇ ਦੁਆਲੇ ਇਕੱਲ ਹੀ ਸਮਝੀਏ ਔਰ ਆਪਣੀਆਂ ਵਾਸ਼ਨਾ ਦੀਆਂ ਬਾਹਾਂ ਆਪਣੇ ਆਪ ਦੇ ਹੀ ਆਸਰੇ ਰੱਖੀਏ ਤਾਂ ਜੋ ਉਸ ਵੱਡੀ ਅਕਾਲ ਤੋਂ ਪਹਿਲਾਂ ਅਸੀਂ ਉਸ ਅਕਾਲ ਨੂੰ ਜਾਣ ਜਾਈਏ। ਇਹ ਅਕਾਲ ਸਭ ਤੋਂ ਰੱਖ ਲਵੇਗੀ। ਇਸ ਅਕਾਲ ਵਿੱਚ ਅਸੀਂ ਸੁਖੀ ਹੋਈਏ, ਅਕਾਲ ਵਿੱਚ ਰੱਬ ਦੀ ਟੇਕ 'ਤੇ ਰਹੀਏ ਅਤੇ ਫਿਰ ਅਕਾਲ ਭਾਗੇ ਭਰੀ ਹੋ ਜਾਂਦੀ ਹੈ ਅਤੇ ਫਿਰ ਅਕਾਲ ਭਾਗੇ ਭਰੀ ਹੋ ਜਾਂਦੀ ਹੈ। ਅਸੀਂ ਫਿਰ ਇਕੱਲੇ ਨਹੀਂ ਹੁੰਦੇ, ਸਾਡੇ ਨਾਲ ਮਾਲਕ ਆਪ ਅਵਸਥਾ ਹੈ। ਫਾਤਮਾ, ਤੁਸੀਂ ਸੱਚ ਆਖਦੇ ਹੋ ਔਰ ਕਈ ਵਾਰ ਮੈਨੂੰ ਸਮਝਾ ਥੱਕੇ ਹੋ, ਪਰ ਕੀ ਕਰਾਂ, ਮੇਰਾ ਦਿਲ ਸਮਝਦਾ ਤਾਂ ਹੈ ਪਰ ਪ੍ਰਤੀਤ ਨਹੀਂ ਕਰਦਾ। ਕੋਈ ਐਸੀ ਕਿਰਪਾ ਕਰੋ ਜੋ ਸਮਝਦੀ ਹਾਂ ਉਹ ਹਾਲਾਤ ਵੀ ਹੋ ਜਾਵੇ। ਸਤਵੰਤ ਕੌਰ, ਸਾਡੇ ਧਰਮ ਵਿੱਚ ਉਪਦੇਸ਼ ਹੈ, ਜੀਵਤ ਮਰੈ ਮਰੈ ਫੁਨ ਜੀਵੈ, ਜਿਉਂਦਾ ਮਰੇ ਅਤੇ ਮਰ ਕੇ ਫਿਰ ਜੀਵੇ, ਉਸ ਨੂੰ ਇਸ ਮਨੁੱਖ ਦੇਹ ਦਾ ਆਨੰਦ ਹੈ। ਸੋ ਇਸ ਗੱਲ ਦਾ ਸਾਧਨ ਕਰਨਾ ਚਾਹੀਏ। ਸਾਡੇ ਦੇਸ਼ ਵਿੱਚ ਸੀਤਲਾ ਦਾ ਰੋਗ ਕਦੇ ਕਦੇ ਪੈਂਦਾ ਹੈ, ਹਜ਼ਾਰਾਂ ਲੋਕ ਉਸ ਨਾਲ ਮਰ ਜਾਂਦੇ ਹਨ, ਪਰ ਸਿਆਣਿਆਂ ਨੇ ਉਸ ਦਾ ਇੱਕ ਉਪਾਅ ਲੱਭਾ ਹੈ। ਸਿਆਲੇ ਵਿੱਚ ਪਹਾੜਾਂ 'ਤੇ ਕਈ ਲੋਕ ਆਉਂਦੇ ਹਨ, ਉਹਨਾਂ ਪਾਸ ਸੀਤਲਾ ਦੇ ਸੁੱਕੇ ਹੋਏ ਚੀਚਕਿਆਂ ਦਾ ਪੀਠਾ ਹੋਇਆ ਧੂੜਾ ਹੁੰਦਾ ਹੈ। ਉਹ ਕੀ ਕਰਦੇ ਹਨ ਕਿ ਵੀਣੀ ਉੱਪਰ ਇੱਕ ਸੂਈ ਦਾ ਗੁੱਛਾ ਮਾਰ ਕੇ ਪੱਛ ਲਾਉਂਦੇ ਹਨ ਔਰ ਉਸ ਪੱਛ ਪਰ ਧੂੜਾ ਧੂੜਦੇ ਹਨ, ਜਿਸ ਨਾਲ ਇੱਕ ਵੱਡਾ ਸਾਰਾ ਛਾਲਾ ਹੋ ਪੈਂਦਾ ਹੈ। ਕੋਈ 15-20 ਦਿਨ ਔਖ ਹੁੰਦੀ ਹੈ ਪਰ ਫਿਰ ਉਸ ਨੂੰ ਸੀਤਲਾ ਨਹੀਂ ਨਿਕਲਦੀ। ਇਹਨਾਂ ਗੱਲਾਂ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਦੁੱਖ ਤੋਂ ਜੇ ਬਚਣਾ ਲੋੜੀਏ ਤਾਂ ਥੋੜ੍ਹਾ ਜਿਹਾ ਦੁੱਖ ਉਸੇ ਪ੍ਰਕਾਰ ਦਾ ਕਿਸੇ ਵਿਧੀ ਅਨੁਸਾਰ ਪਹਿਲਾਂ ਭੋਗਣੇ ਕਰਕੇ ਵੱਡਾ ਦੁੱਖ ਟਲ ਜਾਂਦਾ ਹੈ। ਜੇਕਰ ਹੁਣ ਤੈਨੂੰ ਵਿਛੋੜੇ ਦਾ ਦੁੱਖ ਪਿਆ ਭਾਸਦਾ ਹੈ ਔਰ ਫਿਰ ਮੌਤ ਦਾ ਦੁੱਖ ਦੀਂਦਾ ਹੈ, ਜੇ ਤੂੰ ਜਿਉਂਦੀ ਹੀ ਆਪਣੇ ਆਪ ਨੂੰ ਵੱਖ ਦੀ ਜਾਚ ਸਿੱਖ ਲਵੇਂ ਤਦ ਵਿਛੋੜੇ ਅਕਾਲ ਅਤੇ ਮੌਤ ਦਾ ਦੁੱਖ ਤੈਨੂੰ ਕੀ ਕਹੇਗਾ? ਤੈਨੂੰ ਤਾਂ ਫਿਰ ਕੋਈ ਦੁੱਖ ਵੀ ਡੋਲਣ ਨਾ ਦੇਵੇਗਾ। ਫਾਤਮਾ, ਕਿਰਪਾ ਕਰਕੇ ਮੈਨੂੰ ਉਪਾਅ ਦੱਸੋ। ਸਤਵੰਤ ਕਰ, ਉਪਾਅ ਕਠਨ ਨਹੀਂ, ਬਾਣੀ ਦੇ ਆਨੰਦ ਨੂੰ ਤੂੰ ਦੇਖ ਚੁੱਕੀ ਹੈ। ਇਹ ਆਨੰਦ ਤੇਰੇ ਅੰਦਰ ਦੀਆਂ ਮੈਲਾਂ ਕੱਢਣੇ ਨੂੰ ਸਮਰੱਥ ਹੈ ਔਰ ਮੈਂ ਦੇਖਦੀ ਹਾਂ ਕਿ ਤੇਰਾ ਹਿਰਦਾ ਬਹੁਤ ਸ਼ੁੱਧ ਹੋ ਰਿਹਾ ਹੈ। ਹੁਣ ਤੂੰ ਵਿਚਾਰ ਤੋਂ ਕੰਮ ਲੈ ਔਰ ਸਾਰੇ ਪਦਾਰਥਾਂ ਨੂੰ ਗਿਆ ਹੋਇਆ ਸਮਝ ਔਰ ਦੇਖ ਕੇ ਕੋਈ ਪਦਾਰਥ ਸਦਾ ਰਹਿਣ ਵਾਲਾ ਨਹੀਂ ਹੈ, ਕੋਈ ਸੁੱਖ ਸਦਾ ਟਿਕਣ ਵਾਲਾ ਨਹੀਂ, ਕੋਈ ਖੁਸ਼ੀ ਬਿਨਾਂ ਆਸਰੇ ਨਹੀਂ, ਅਰਥਾਤ ਨਿਰੇ ਆਪਣੇ ਆਧਾਰ 'ਤੇ ਨਹੀਂ। ਜੋ ਖੁਸ਼ੀਆਂ ਦੂਸਰਿਆਂ ਦੇ ਆਸਰੇ ਤੋਂ ਪ੍ਰਾਪਤ ਹੁੰਦੀਆਂ ਹਨ ਉਹ ਇੱਕ ਰਹਿਣ ਵਾਲੀ ਚੀਜ਼ ਨਹੀਂ, ਕਿਉਂਕਿ ਉਹ ਜਿਨ੍ਹਾਂ ਪਦਾਰਥਾਂ ਅਤੇ ਜੀਵਾਂ ਦੇ ਆਸਰੇ ਸੇਤੀ ਹੈ ਉਹ ਸਾਰੇ ਅਟਲ ਨਹੀਂ, ਮਰਨਾਉ ਜਾਂ ਨਾਸਵੰਤ ਹਨ। ਤਾਂ ਤਾਂ ਐਸੀ ਖੁਸ਼ੀ ਰੇਤ ਦਾ ਕੋਟ ਹੈ, ਅੰਤ ਕਿਰੇਗੀ। ਸੋ ਅਸੀਂ ਹੁਣ ਹੀ ਪਦਾਰਥਾਂ ਨੂੰ ਜਿਹੋ ਜਿਹੇ ਕਿ ਇਹ ਹਨ ਉਹੋ ਜਿਹੇ ਸਮਝ ਕੇ ਇਹਨਾਂ ਵੱਲੋਂ ਮਨ ਦਾ ਮੂੰਹ ਮੋੜੀਏ, ਨਸ ਨਾ ਜਾਈਏ, ਵਿੱਚੇ ਰਹੀਏ, ਵਰਤੀਏ ਪਰ ਉਪਰਿਆਂ ਜਾਣ ਕੇ ਸ਼ਹਿਦ ਦੀ ਮੱਖੀ ਵਾਂਗ ਫੁੱਲਾਂ ਦੀ ਮਿਠਾਸ ਲਈਏ, ਫੁੱਲਾਂ ਵਿੱਚ ਫਸ ਨਾ ਜਾਈਏ। ਜਿੱਥੋਂ ਘਰ ਦੀ ਮੱਖੀ ਮਰਤਬਾਨ ਵਿੱਚ ਬੈਠ ਕੇ ਮਿੱਠੇ ਵਿੱਚ ਫਸ ਜਾਂਦੀ ਹੈ, ਇਉਂ ਅਸੀਂ ਇਹਨਾਂ ਦੇ ਵਿਛੜਨ ਦੇ ਦੁੱਖ ਤੋਂ ਛੁੱਟ ਜਾਵਾਂਗੇ, ਸਾਡੇ ਜਿਉਣ ਦੇ ਦਿਨ ਚੰਗੇ ਲੰਘਣਗੇ ਔਰ ਅੰਤ ਵੇਲੇ ਪੀੜਾ ਨਹੀਂ ਹੋਵੇਗੀ। ਦੂਜਾ ਕੰਮ ਅਸੀਂ ਇਹ ਕਰੀਏ ਕਿ ਉਸ ਸੱਚੀ ਖੁਸ਼ੀ ਨੂੰ ਲੱਭੀਏ ਕਿ ਜਿਸ ਦਾ ਆਧਾਰ ਜਾਂ ਆਸਰਾ ਕੋਈ ਐਸਾ ਹੋਵੇ ਕਿ ਜੋ ਆਪ ਇੱਕ ਰਸ ਔਰ ਅਟਲ ਰਹਿਣੇ ਵਾਲਾ ਹੋਵੇ, ਤਾਂ ਜੋ ਸਾਡਾ ਆਨੰਦ ਵੀ ਇੱਕ ਰਸ ਔਰ ਅਟਲ ਹੋਵੇ, ਜਿਸ ਦੇ ਗੁਆਚਣ ਦਾ ਸੰਸਾ ਚੁੱਕ ਜਾਵੇ। ਸੋ ਉਹ ਆਨੰਦ ਆਪਣੇ ਅੰਦਰ ਹੈ ਔਰ ਉਹ ਆਧਾਰ ਵੀ ਸਾਡੇ ਅੰਦਰ ਹੈ। ਕਹਿੰਦੇ ਹਨ ਕਿ ਕਸਤੂਰੇ ਮਿਰਗ ਨੂੰ ਜਵਾਨੀ ਚੜ੍ਹੇ ਖੁਸ਼ਬੂ ਦੀ ਮਸਤੀ ਜੰਗਲਾਂ ਵਿੱਚ ਭਟਕਾਉਂਦੀ ਹੈ, ਪਰ ਜਦ ਦੈਵ ਨੇਤ ਨਾਲ ਕਦੇ ਥੱਕ ਕੇ ਡਿੱਗਦੇ ਦੀ ਬੁੱਥੀ ਆਪਣੀ ਹੀ ਧੁੰਨੀ ਨਾਲ ਵੱਜ ਜਾਵੇ ਤਦ ਆਪਣੇ ਆਪ ਵਿੱਚ ਮਸਤ ਹੋ ਕੇ ਝਾੜੀਆਂ ਵਿੱਚ ਸਿਰ ਦੇਣੋਂ ਹਟ ਜਾਂਦਾ ਹੈ। ਤਿਵੇਂ ਜਦ ਆਪਣੇ ਅੰਦਰ ਆਨੰਦ ਔਰ ਆਨੰਦ ਦਾ ਆਸਰਾ ਦਿਸ ਪੈਂਦਾ ਹੈ ਤਦ ਆਨੰਦ ਭੋਗਣੇ ਵਾਲਾ ਬਾਹਰ ਨਹੀਂ ਭਟਕਦਾ। ਸਾਡੇ ਸਤਿਗੁਰਾਂ ਦਾ ਵਾਕ ਹੈ, ਬਾਹਰ ਢੂੰਡਣ 'ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਫਾਤਮਾ ਬੀਬੀ ਜੀ, ਆਪ ਦੀਆਂ ਬਾਤਾਂ ਬਹੁਤ ਮਨਮੋਹਣੇ ਵਾਲੀਆਂ ਹਨ ਔਰ ਸੁਣ ਸੁਣ ਕੇ ਮੇਰਾ ਮਨ ਆਪਣੇ ਆਪੇ ਵਿੱਚ ਇਕੱਠਾ ਹੁੰਦਾ ਜਾਂਦਾ ਹੈ ਔਰ ਮੈਨੂੰ ਮਾਲੂਮ ਪੈਂਦਾ ਹੈ ਕਿ ਜੇ ਬਾਹਰਲੀਆਂ ਖਿੱਚਾਂ ਟੁੱਟ ਕੇ ਆਪਣੇ ਆਪ ਨਾਲ ਅੰਦਰ ਗੰਢ ਪੈ ਜਾਵੇ ਤਾਂ ਜ਼ਰੂਰ ਕੋਈ ਭਾਰਾ ਸੁੱਖ ਨਿਕਲੇਗਾ। ਪਰ ਆਪ ਮੈਨੂੰ ਚੰਗੀ ਤਰ੍ਹਾਂ ਸਮਝਾਓ, ਪਰਮੇਸ਼ਰ ਦੀ ਪਿਆਰੀ, ਮੈਂ ਤੇਰੀ ਭਾਰੀ ਰਿਣੀ ਹਾਂ। ਮੇਰੇ ਸਿਰ ਜੋ ਜੋ ਉਪਕਾਰ ਤੂੰ ਕੀਤੇ ਹਨ ਮੈਂ ਦੇ ਨਹੀਂ ਸਕਦੀ। ਮੈਂ ਕਿਸੇ ਯੁੱਗ ਤੇਰੀ ਦੇਣੀਆਂ ਦੇਣ ਦੇ ਯੋਗ ਨਹੀਂ ਹਾਂ। ਜਿੱਥੇ ਅੱਗੇ ਮੇਰੇ ਔਗਣਾਂ ਵੱਲ ਅੱਖਾਂ ਮੀਟ ਕੇ ਔਰ ਆਪਣੀ ਦਿਆਲਤਾ ਵੱਲ ਤੱਕ ਕੇ ਤੂੰ ਮੇਰੇ ਪਰ ਕਿਰਪਾ ਕਰਦੀ ਰਹੀ ਹੈ, ਹੁਣ ਵੀ ਮੇਰੇ 'ਤੇ ਮਿਹਰ ਕਰ ਅਤੇ ਮੇਰੇ ਭਰਮ ਦੇ ਛੌੜ ਕੱਟ ਦੇ। ਸਤਵੰਤ ਕੌਰ, ਸੁਣ ਬੀਬੀ, ਮੈਂ ਕੋਈ ਉਪਕਾਰ ਨਹੀਂ ਕੀਤਾ, ਉਪਕਾਰ ਕਰਨੇ ਵਾਲਾ ਗੁਰੂ ਹੈ। ਹਾਂ, ਜੇ ਕਿਸੇ ਦਾ ਭਲਾ ਇਸ ਨਿਕਾਰੀ ਦੇਹ ਦੇ ਰਸਤੇ ਤੋਂ ਹੋ ਜਾਵੇ ਤਦ ਦੇਹ ਦੀ ਸਫਲਤਾ ਹੈ। ਹੁਣ ਮੈਂ ਤੈਨੂੰ ਇੱਕ ਭੇਤ ਦੱਸਦੀ ਹਾਂ, ਮੇਰੇ ਨਾਲ ਕਰਾਰ ਕਰ ਕਿ ਤੂੰ ਸਿਰ ਜਾਏ ਪਰ ਤਦ ਵੀ ਇਹ ਭੇਤ ਕਿਸੇ ਨਾ ਤਿਆਰ ਬੰਦੇ ਨੂੰ ਨਹੀਂ ਦੱਸੇਗੀ। ਫਾਤਮਾ, ਮੈਂ ਨੇਮ ਕਰਦੀ ਹਾਂ, ਪਰ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਮੇਰੇ 'ਤੇ ਕਿਰਪਾ ਕੀਤੀ ਹੈ, ਜੇਕਰ ਕੋਈ ਸਮਾਂ ਮੈਨੂੰ ਆ ਲੱਗੇ ਤਾਂ ਉਸ ਵੇਲੇ ਕੀ ਕਰਾਂ? ਸਤਵੰਤ ਕੌਰ, ਸਮਾਂ ਆ ਲੱਗੇ ਤਦ ਵਰਤੋ। ਇਹ ਕੋਈ ਸ਼ੂਮ ਦਾ ਧਨ ਨਹੀਂ, ਧਨ ਥੋੜ੍ਹਾ ਹੈ, ਇਹ ਸੱਚੇ ਸਤਿਗੁਰ ਜਗਤ ਦਾਤੇ ਦੇ ਦਾਤ ਹੈ, ਜੋ ਹਰੇਕ ਲਈ ਖੁੱਲ੍ਹੀ ਅਤੇ ਅਮੁੱਲ ਪਈ ਹੈ। ਕੋਈ ਖਾਏ ਵਰਤੇ ਵੰਡੇ, ਪਰ ਇੰਨੀ ਵਿਚਾਰ ਆਪ ਨੂੰ ਲੋੜੀਂਦੀ ਹੈ ਕਿ ਮੋਤੀਆਂ ਦੀ ਕਦਰ ਅੰਨੇ ਨਹੀਂ ਕਰ ਸਕਦੇ। ਔਰ ਇਹ ਕੀ ਨਕਦਰਿਆਂ ਅੱਗੇ ਅਮੋਲਕ ਸਮਾਨ ਰੱਖੇ ਐਵੇਂ ਜਾਂਦੇ ਹਨ। ਉੱਥੇ ਸੱਚੇ ਸਤਿਗੁਰ ਦਾ ਇਹ ਹੁਕਮ ਹੈ ਕਿ ਪਹਿਲੇ ਨਕਦਰਿਆਂ ਨੂੰ ਕਦਰ ਕਰਨੀ ਸਿਖਾ ਲਓ। ਜਦ ਕਦਰ ਸਿੱਖ ਜਾਣ ਫੇਰ ਦਾਤ ਤਾਂ ਗੁਰੂ ਕੀ ਵੰਡੀ ਹੀ ਜਾ ਰਹੀ ਹੈ, ਆਪੇ ਕੜਸ਼ਾ ਮਿਲ ਜਾਂਦਾ ਹੈ। ਇਸ ਪਰ ਤੈਨੂੰ ਵਾਰਤਾ ਸੁਣਾਉਂਦੀ ਹਾਂ। ਇੱਕ ਅਨਪੜ੍ਹ ਪੰਡਿਤ ਨੇ ਇੱਕ ਰਾਜੇ ਨੂੰ ਵੱਸ ਕਰ ਲਿਆ। ਉਸ ਪੰਡਿਤ ਨੂੰ ਕੁਝ ਚਿਰ ਵਾਸਤੇ ਕਿਤੇ ਬਾਹਰ ਜਾਣਾ ਪੈ ਗਿਆ। ਰਾਜਾ ਮੇਰੇ ਵੱਸ ਵਿੱਚ ਰਹੇ ਇਹ ਸੋਚ ਕੇ ਪੰਡਿਤ ਜਾਂਦਾ ਹੋਇਆ ਇੱਕ ਸਲੋਕ ਰਾਜੇ ਨੂੰ ਕੰਠ ਕਰਾ ਗਿਆ ਅਤੇ ਕਹਿ ਗਿਆ ਕਿ ਪੰਡਿਤ, ਕੋਈ ਵੀ ਪੰਡਿਤ ਆਵੇ, ਉਸ ਤੋਂ ਇਸ 'ਤੇ ਅਰਥ ਪੁੱਛੀ। ਜੋ ਦੱਸੇ ਕਿ ਦੇਵੀ ਪੀੜੇ 'ਤੇ ਬੈਠੀ ਮਰੂੰਡੇ ਖਾਂਦੀ ਹੈ, ਉਸ ਨੂੰ ਪੰਡਿਤ ਜਾਣੀ, ਦੂਜੇ ਨੂੰ ਮੂਰਖ। ਹੁਣ ਜੋ ਪੰਡਿਤ ਰਾਜਾ ਪਾਸ ਆਵੇ ਇਹ ਅਰਥ ਨਾ ਕਰ ਸਕਣ ਕਰਕੇ ਰਾਜਾ ਤੋਂ ਅਨਾਦਰ ਲੈ ਕੇ ਜਾਵੇ, ਕਿਉਂਕਿ ਉਹ ਸਾਰੇ ਦਰੁਸਤ ਅਰਥ ਦੱਸਦੇ ਸਨ ਪਰ ਰਾਜੇ ਨੂੰ ਜੋ ਅਰਥ ਯਾਦ ਕਰਾਏ ਗਏ ਸਨ ਸੋ ਗਲਤ ਸਨ। ਇੱਕ ਵਾਰ ਉੱਥੇ ਪੰਡਿਤ ਕਲੀਦਾਸ ਜੀ ਆ ਗਏ। ਉਹ ਜਾਣਦੇ ਸਨ ਕਿ ਰਾਜਾ ਮੂਰਖ ਹੈ, ਐਵੇਂ ਵਿਦਵਾਨਾਂ ਦਾ ਅਨਾਦਰ ਕਰਦਾ ਹੈ, ਇਸ ਨੂੰ ਚਾਨਣ ਦੇਣਾ ਚਾਹੀਏ। ਸੋ ਜਦ ਰਾਜਾ ਨੇ ਅਰਥ ਉਸ ਤੋਂ ਵੀ ਪੁੱਛਿਆ ਤਦ ਕਲੀਦਾਸ ਨੇ ਕਿਹਾ ਕਿ ਇਸ ਦੇ ਅਰਥ ਵਾਸਤੇ 6 ਮਹੀਨੇ ਚਾਹੀਦੇ ਹਨ ਔਰ ਹਰ ਦਿਨ ਆਪ 2-4 ਘੜੀ ਮੇਰੇ ਨਾਲ ਰਹੋ, ਐਵੇਂ ਇਸ ਦੇ ਅਰਥ ਨਹੀਂ ਲੱਗ ਸਕਦੇ। ਗੱਲ ਕਿ 6 ਮਹੀਨੇ ਵਿੱਚ ਕਲੀਦਾਸ ਨੇ ਰਾਜਾ ਨੂੰ ਵਿਆਕਰਨ ਵਿੱਦਿਆ ਅਤੇ ਕੁਛ ਕਾਵਿਆ ਕੁਛ ਪੜ੍ਹਾ ਦਿੱਤੇ ਅਤੇ ਕਹਿਣ ਲੱਗਾ, ਲਓ ਰਾਜਾ ਜੀ, ਹੁਣ ਆਪ ਸ਼ਲੋਕ ਦਾ ਅਰਥ ਆਪੇ ਕਰੋ। ਜਦ ਰਾਜਾ ਨੇ ਆਪੇ ਅਰਥ ਕੀਤਾ ਤਾਂ ਠੀਕ ਅਰਥ ਉਹ ਕੀਤਾ ਜੋ ਸਾਰੇ ਪੰਡਿਤ ਕਰਦੇ ਹੁੰਦੇ ਸਨ, ਨਾ ਦੇਵੀ ਨਿਕਲੀ, ਨਾ ਪੀੜਾ ਅਤੇ ਨਾ ਮਰੁੰਡੇ। ਭਾਵ ਇਸ ਦਾ ਇਹ ਹੈ ਕਿ ਰਾਜਾ ਨੂੰ ਸੱਚੇ ਅਰਥ ਦੀ ਸੋਝੀ ਅਤੇ ਕਦਰ ਕਰਨੀ ਸਿਖਾਲ ਦਿੱਤੀ। ਜਦ ਪਛਾਣ ਅਤੇ ਕਦਰ ਕਰਨੀ ਸਿੱਖ ਗਿਆ ਤਦ ਅਰਥ ਸਪਸ਼ਟ ਸਨ, ਕਿਤੇ ਲੁਕੇ ਸਨ ਹੀ ਨਹੀਂ। ਇਸ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ, ਆਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੇ ਖੋਲ, ਕੋਈ ਆਏ ਮਿਲੇ ਗੋ, ਗਾਹਕੀ ਲੈ ਗੋ ਮਹਿੰਗੇ ਮੋਲ। ਇਸ ਦਾ ਇਹ ਅਰਥ ਨਹੀਂ ਕਿ ਇਸ ਨੂੰ ਰੁਪਈਏ ਲੈ ਕੇ ਸੱਚੀ ਮੁੱਚੀ ਮਹਿੰਗੇ ਮੁੱਲ 'ਤੇ ਵੇਚਣਾ ਹੈ। ਮਹਿੰਗੇ ਮੁੱਲ ਦਾ ਤਾਤਪਰਜ ਕੇਵਲ ਕਦਰ ਹੈ, ਨਕਦਰੇ ਨੂੰ ਦਿੱਤਾ ਪਦਾਰਥ ਵਿਅਰਥ ਜਾਂਦਾ ਹੈ, ਜੈਸੇ ਅੰਨੇ ਦੇ ਹੱਥ ਦੀਵਾ ਧਰ ਦੇਣਾ ਹੁੰਦਾ ਹੈ। ਹਾਂ, ਪਰਉਪਕਾਰੀਆਂ ਦਾ ਧਰਮ ਇਹ ਹੈ ਕਿ ਪਹਿਲੇ ਹੱਠ ਅਤੇ ਅਵਿੱਦਿਆ ਦੇ ਛੌੜ ਕੱਟਣ ਔਰ ਕਦਰ ਦਾ ਦੀਵਾ ਜਗਾ ਦੇਣ, ਫਿਰ ਇਹ ਪਦਾਰਥ ਬਖਸ਼ਿਆ ਗੁਣਕਾਰ ਹੁੰਦਾ ਹੈ। ਸੱਤ ਧਰਮ ਦਾ ਉਪਦੇਸ਼ ਕਰਨੇ ਤੋਂ ਪਹਿਲੇ ਧਰਮ ਦੀ ਪਿਆਸ ਉਤਪਤ ਕਰਨੀ ਚਾਹੀਏ। ਜਦ ਤੱਕ ਲੋੜ ਨਹੀਂ, ਕਦਰ ਨਹੀਂ, ਤਦ ਤੱਕ ਕਿਸੇ ਨੇ ਪਦਾਰਥ ਨੂੰ ਕੀ ਕਰਨਾ ਹੈ? ਨਿਕਦਰੇ ਨੂੰ ਦੱਸਿਆ ਪਦਾਰਥ ਦਾ ਅਨਾਦਰ ਅਤੇ ਆਪਣੇ ਆਪ ਨੂੰ ਦੁੱਖ ਪਹੁੰਚਦਾ ਹੈ। ਇਸ ਗੱਲ ਨੂੰ ਇੱਕ ਕਹਾਣੀ ਪਾ ਕੇ ਸਿਆਣੇ ਦੱਸਿਆ ਕਰਦੇ ਹਨ ਕਿ ਇੱਕ ਉੱਚੇ ਬ੍ਰਿਸ਼ ਪਰ ਇੱਕ ਬਿਜੜੇ ਨੇ ਆਲ੍ਹਣਾ ਬਣਾਇਆ। ਇੱਕ ਦਿਨ ਮੀਂਹ ਟੁੱਟ ਕੇ ਲੱਥਾ, ਬਿਜੜਾ ਬਿਜੜੀ ਨਿੱਘੇ ਹੋਏ ਘਰ ਵਿੱਚ ਬੈਠੇ ਸਨ ਔਰ ਦੋ ਟਟਿਆਣੇ ਵਿੱਚ ਰੱਖੇ ਹੋਏ ਸਨ, ਜਿਨ੍ਹਾਂ ਕਰਕੇ ਘਰ ਚਾਨਣਾ ਚਿਰਾਗ ਹੋ ਰਿਹਾ ਸੀ। ਇਸ ਵੇਲੇ ਇੱਕ ਬਾਂਦਰ ਠਰੂੰ ਠਰੂੰ ਕਰਦਾ ਇੱਕ ਟਾਹਣੀ ਤੋਂ ਦੂਜੀ ਟਾਹਣੀ ਪਰ ਟੱਪਦਾ ਦੁਖੀ ਹੋ ਰਿਹਾ ਸੀ। ਦੁਖੀ ਦੇਖ ਕੇ ਬਿਜੜੇ ਨੇ ਉਪਦੇਸ਼ ਦਿੱਤਾ ਕਿ ਹੇ ਮਨੁੱਖ ਸੂਰਤ ਜੰਤੂ, ਦੋ ਹੱਥਾਂ ਪੈਰਾਂ ਵਾਲੇ, ਜੇ ਤੂੰ ਪਹਿਲੇ ਘਰ ਬਣਾ ਛੱਡਦਾ ਤਾਂ ਅੱਜ ਕਿਉਂ ਦੁਖੀ ਹੁੰਦੋ? ਬਾਂਦਰ ਨੂੰ ਗੁੱਸਾ ਆਇਆ ਕਿ ਇਹ ਕੌਣ ਹੈ ਜੋ ਮੈਨੂੰ ਉਪਦੇਸ਼ ਕਰਦਾ ਹੈ। ਝੁੰਝਲਾ ਕੇ ਝੱਟ ਬਿਜੜੇ ਦਾ ਆਲ੍ਹਣਾ ਵਲੂੰਦਰ ਦਿੱਤਾ। ਸੋ ਬੀਬੀ, ਨਿਕਦਰੇ ਨੂੰ ਧਰਮ ਦਾ ਉਪਦੇਸ਼ ਯੋਗ ਨਹੀਂ, ਉਸ ਲਈ ਪਹਿਲਾਂ ਧਰਮ ਦੀ ਕਦਰ ਕਰਨੇ ਦਾ ਉਪਦੇਸ਼ ਠੀਕ ਹੈ। ਸੁਣ ਬੀਬੀ, ਸਭ ਤੋਂ ਪਹਿਲਾਂ ਲੋੜ ਹੈ ਕਿ ਸਾਡਾ ਸੁਭਾਅ ਨੇਕੀ ਸਿੱਖੇ, ਬੁਰਾ ਕਰਨ ਰੁਕੇ, ਪਾਪਾਂ ਤੋਂ ਡਰੇ, ਮਾੜੀਆਂ ਰੁਚੀਆਂ ਉੱਤੇ ਕਾਬੂ ਪਾਵੇ, ਆਪਣੇ ਆਪ 'ਤੇ ਵਸ ਪਾਉਣ ਦੀ ਜਾਂਚ ਸਿੱਖੇ, ਇਸ ਕੰਮ ਲਈ ਬਾਣੀ ਦੀ ਸਹਾਇਤਾ ਲਵੇ, ਮਨ ਸਫਾ ਹੋਵੇ ਅਤੇ ਬਦੀ ਵੱਲੋਂ ਸਹਿਜਾਂ ਨਾਲ ਮੁੜੇ। ਇਸੇ ਕਰਕੇ ਗੁਰੂ ਜੀ ਨੇ ਬਾਣੀ ਦਾ ਅਭਿਆਸ ਮੁੱਖ ਰੱਖਿਆ ਹੈ। ਬਾਣੀ ਹਿਰਦੇ ਨੂੰ ਸ਼ੁੱਧ ਕਰਦੀ ਹੈ ਔਰ ਵਿਕਾਰਾਂ ਨੂੰ ਦੂਰ ਕਰਦੀ ਹੈ। ਇਹਨਾਂ ਦੋਹਾਂ ਗੱਲਾਂ ਦੇ ਨਾਲ ਹੀ ਪ੍ਰੇਮ ਨੂੰ ਵਧਾਉਂਦੀ ਹੈ। ਇਹ ਤਰੀਫਾਂ ਹੋਰ ਕਿਸੇ ਕਰਮ ਵਿੱਚ ਨਹੀਂ ਹਨ, ਇਸ ਕਰਕੇ ਇਹ ਮੁੱਖ ਕਰਮਾਂ ਵਿੱਚੋਂ ਚੋਟੀ ਦਾ ਮੁੱਖ ਕਰਮ ਹੈ ਔਰ ਇਸੇ ਕਰਕੇ ਹੁਣ ਤੱਕ ਤੈਨੂੰ ਬਾਣੀ ਦੇ ਅਭਿਆਸ ਵਿੱਚ ਹੀ ਲਾਈ ਰੱਖਿਆ ਸੀ। ਹੁਣ ਤੈਨੂੰ ਮੈਂ ਉਹ ਭੇਦ ਦੱਸਦੀ ਹਾਂ ਜਿਸ ਕਰਕੇ ਤੇਰਾ ਹਿਰਦਾ ਐਸਾ ਨਿਰਮਲ ਹੋ ਜਾਵੇ ਕਿ ਜਿਸ ਵਿੱਚ ਪਰਮੇਸ਼ਰ ਦਾ ਪ੍ਰਤੀਬਿੰਬ ਝਲਕ ਪਵੇ ਔਰ ਤੂੰ ਅੱਠੇ ਪਹਿਰ ਉਸਦੇ ਮੇਲ ਵਿੱਚ ਰਹੇ। ਮੈਨੂੰ ਪਤਾ ਨਹੀਂ ਕਿ ਤੁਹਾਨੂੰ ਦੱਸਣਾ ਮੇਰੇ ਧਰਮ ਭਰਾਵਾਂ ਨੂੰ ਕੈਸਾ ਲੱਗੇ ਜਾਂ ਪੰਥ ਦਾ ਕੀ ਹੁਕਮ ਹੋਵੇ, ਪਰ ਮੈਂ ਤੁਹਾਡੇ ਵਿੱਚ ਸਫਾਈ ਦੀ ਝਲਕ ਦੇਖਦੀ ਹਾਂ, ਇਸ ਕਰਕੇ ਮੈਂ ਬੇਵਸੀ ਹੋਈ ਦੱਸਦੀ ਹਾਂ। ਤੁਹਾਡੀ ਦਸ਼ਾ ਵਿਰਾਗ ਅਤੇ ਪ੍ਰੇਮ ਨੇ ਐਸੀ ਕਰ ਦਿੱਤੀ ਹੈ ਕਿ ਦੱਸੇ ਬਾਅਦ ਤੁਹਾਡਾ ਹੁਣ ਜੀਵਨ ਸੁਖੀ ਰਹਿਣਾ ਕਠਿਨ ਹੈ। ਜ਼ਰਾ ਅਚਕ ਕੇ, ਪਰ ਮੈਂ ਕੀ ਕਰਾਂ? ਪਿਤਾ ਜੀ ਨੇ ਗੁਰਮੁਖਤਾਈ ਦੀਆਂ ਗੱਲਾਂ ਤਾਂ ਕੁਛ ਦੱਸ ਕੇ ਕਰਵਾਈਆਂ ਹੋਈਆਂ ਸਨ। ਹਾਂ ਸੱਚੀ, ਹੁਣ ਮੌਕਾ ਹੈ। ਹਾਂ ਪਰ ਫਿਰ ਅਣੀ ਹਾਂ, ਅੱਜ ਦਾ ਦਿਨ ਠਹਿਰ, ਮੈਂ ਰਾਤ ਬਾਹਰ ਜਾਵਾਂਗੀ। ਇੱਕ ਗੁਰਮੁਖ ਪਿਆਰੇ ਦੇਸ਼ ਤੋਂ ਇੱਥੇ ਆਏ ਹੋਏ ਹਨ, ਉਹਨਾਂ ਨੂੰ ਪੁੱਛ ਕੇ ਕੱਲ੍ਹ ਪਰਸੋਂ ਤੈਨੂੰ ਆ ਦੱਸਾਂਗੀ। ਇਹ ਸੁਣ ਕੇ ਫਾਤਮਾ ਬੋਲੀ, ਬੀਬੀ ਜੀ, ਜਿਵੇਂ ਆਪ ਦੀ ਰਜ਼ਾ, ਕਹਿਣਾ ਯੋਗ ਨਹੀਂ, ਪਰ ਮੇਰਾ ਖੋਟਾ ਦਿਲ ਰਹਿ ਨਹੀਂ ਸਕਦਾ, ਕਿਤੇ ਆਪ ਜਾ ਕੇ ਮੁੜ ਨਾ ਆਏ ਤਾਂ ਮੈਂ ਕੀ ਕਰ ਸਾਂ। ਸਤਵੰਤ ਕੌਰ, ਬੀਬੀ ਜੀ, ਸਿੱਖ ਝੂਠ ਨਹੀਂ ਬੋਲਿਆ ਕਰਦੇ। ਮੈਂ ਜਦ ਦੇਸ਼ ਨੂੰ ਜਾਵਾਂਗੀ, ਖਬਰ ਕਰਕੇ ਜਾਵਾਂਗੀ, ਚੁੱਪ ਕੀਤੇ 'ਤੇ ਚੋਰੀ ਨਹੀਂ ਜਾਵਾਂਗੀ। ਗੱਲ ਇਹ ਹੈ ਕਿ ਮੈਨੂੰ ਭਾਗਾਂ ਨਾਲ ਇੱਥੇ ਉਹ ਗੁਰੂ ਕੇ ਲਾਲ ਮਿਲ ਗਏ ਹਨ ਜਿਨ੍ਹਾਂ ਨੇ ਮੇਰੇ ਪਰ ਬੜੀ ਕਿਰਪਾ ਕੀਤੀ ਹੈ। ਜਿੰਨੇ ਦਿਨ ਮੈਂ ਤੁਹਾਥੋਂ ਵਿਛੜ ਕੇ ਬਾਹਰ ਰਹੀ ਹਾਂ, ਪਿਤਾ ਜੀ ਦੇ ਬੀਜੇ ਹੋਏ ਬੀਜ ਨੂੰ ਉਹਨਾਂ ਨੇ ਪ੍ਰਫੁੱਲਤ ਕਰ ਦਿੱਤਾ ਹੈ। ਜੋ ਗੱਲਾਂ ਮੈਂ ਅੱਜ ਕੀਤੀਆਂ ਹਨ, ਉਹਨਾਂ ਦੀ ਮਿਹਰ ਹੋਈ ਹੈ। ਇੱਕ ਗੱਲ ਦੀ ਮੈਨੂੰ ਸ਼ੰਕਾ ਹੈ, ਉਹ ਮੈਂ ਉਹਨਾਂ ਤੋਂ ਨਿਵਰਤ ਕਰਕੇ ਤੁਹਾਨੂੰ ਫਿਰ ਆ ਕੇ ਦੱਸਾਂਗੀ। ਇਸ ਪ੍ਰਕਾਰ ਦੇ ਬਚਨ ਬਲਾਸ ਦੇ ਮਗਰੋਂ ਸਤਵੰਤ ਕੌਰ ਨੇ ਆਗਿਆ ਲਈ ਔਰ ਮੁੜ ਕੇ ਮਰਦਾਨਾ ਭੇਸ ਕਰਕੇ ਚੁੱਪ ਚੁਪਾਤੀ ਬਾਹਰ ਨਿਕਲ ਗਈ ਔਰ ਇੱਕ ਲੁਕਵੇਂ ਟਿਕਾਣੇ ਵਿੱਚ ਜਿੱਥੇ ਉਹ ਗੁਰੂ ਕੇ ਪਿਆਰੇ ਰਹਿੰਦੇ ਸਨ, ਉਹਨਾਂ ਨੂੰ ਜਾ ਮਿਲੀ।